ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਰਭੰ ਗੁਰ ਪ੍ਰਸਾਦ ਹਰ ਦਿਨ ਰਹਿ ਨ ਸਕੈ ਮਨ ਮੇਰਾ ਰਾਗ ਟੁੱਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨਾ ਰਹਿ ਨ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਾਹੁਰ ਨ ਭਵ ਜਨ ਫੇਰਾ ਹਰ ਬਿਨਾ ਰਹਿ ਨ ਸਕੈ ਮਨ ਮੇਰਾ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਾਹੁਰ ਨ ਭਵ ਜਲ ਫੇਰਾ ਰਹਾਉ ਮੇਰਾ ਹੀਰਾ ਲੋਚ ਲੱਗੀ ਪ੍ਰਭ ਤੇਰੀ ਹਰ ਨੈਨ ਹਰ ਪ੍ਰਭ ਹੇ ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗੈ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿੰਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਮਨ ਮੁਖ ਮੂੜ ਅਗਿਆਨੀ ਕਹੀਆ ਤਿੰਨ ਮਸਤਕ ਭਾਗ ਮੰਦੇਰਾ ਬਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਬਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਨਮਨੀ ਯੋਗ ਸ਼ਤਰ ਤਖ ਦੇ ਮਾਲਕ ਦਇਆ ਸਿੰਘ ਕਿਰਪਾ ਨਿਧ ਗੁਰਤਾ ਗੁਰਜੀ ਤੇ ਰਾਜਵਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕਰਕੇ ਉਦਮ ਔਰ ਮਤ ਬਖਸ਼ਿਸ਼ ਕੀਤੀ ਹੈ, ਆਪਣੇ ਚਰਨਾਂ ਕਮਲਾਂ ਦੇ ਸਦ ਵਹਾਇਆ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ। ਅੰਮ੍ਰਿਤ ਵੇਲੇ ਸਤਿਗੁਰ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਮੁੱਖ ਵਾਕ ਦੀ ਸਤਿਗੁਰ ਜੀਆਂ ਨੇ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ। ਆਓ ਸਭ ਤੋਂ ਪਹਿਲਾਂ ਆਪੋ ਆਪਣੀ ਹਾਜ਼ਰੀ ਲਵਾਓ, ਅਸੀਸ ਬਖਸ਼ੋ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਸੀਸ ਝੁਕਾ ਕੇ ਜਿਹੜੀਆਂ ਸੰਗਤਾਂ ਦੂਰ ਦੁਰਾਡੇ ਘਰਾਂ ਦੇਸ਼ ਵਿਦੇਸ਼ ਵਿੱਚ ਜੁੜ ਬੈਠੀਆਂ ਹਨ, ਸੁਰਤੀ ਕਰਕੇ ਵੀ ਹਾਜ਼ਰੀ ਲਾਓ। ਦੋਵੇਂ ਹੱਥ ਜੋੜ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ, ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਅੱਜ ਦਾ ਪਾਵਨ ਸ਼ਬਦ ਕੋਡੀ ਰਾਗ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 711 ਉੱਤੇ ਸੁਭਾਏ ਮਾਨ ਹੈ ਔਰ ਕੋਡੀ ਰਾਗ ਦਾ ਇਹ ਪਹਿਲਾ ਸ਼ਬਦ ਹੈ। ਸਤਿਗੁਰ ਜੀ ਨੇ ਇਸ ਸ਼ਬਦ ਦੇ ਅੰਦਰ ਅੱਜ ਮਨ ਦੇ ਦੋ ਭਾਗਾਂ ਦੀ ਗੱਲ ਕੀਤੀ ਹੈ। ਇੱਕ ਉਹ ਮਨ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਪ੍ਰੀਤ ਪਾ ਲੈਂਦਾ, ਉਸ ਨਾਲ ਜੁੜ ਜਾਂਦਾ, ਫਿਰ ਉਹ ਮਨ ਉਸ ਤੋਂ ਬਗੈਰ ਰਹਿ ਨਹੀਂ ਸਕਦਾ। ਉਸ ਮਨ ਦੇ ਅੰਦਰ ਸਤਿਗੁਰ ਦੀ ਬਖਸ਼ਿਸ਼ ਕਰਦੇ ਨਾਮ ਦ੍ਰਿੜ ਹੋ ਜਾਂਦਾ ਔਰ ਪਰਮੇਸ਼ਰ ਦੇ ਘਰ ਵੱਲ ਦੇ ਪਾਸੇ ਤੁਰਨ ਲਈ ਉਸ ਮਨ ਦਾ ਰਸਤਾ ਜਿਹੜਾ ਉਹ ਪੱਧਰਾ ਹੋ ਜਾਂਦਾ। ਫਿਰ ਮਨ ਦੇ ਦੂਜੇ ਭਾਗ ਦੀ ਵੀ ਗੱਲ ਕੀਤੀ, ਉਹ ਮਨ ਜਿਹਦੇ ਅੰਦਰ ਲੋਭ ਹੈ, ਵਿਕਾਰ ਹੈ, ਮੰਦੇ ਖਿਆਲ ਹਨ, ਉਹ ਮਨ ਮਨਮੁੱਖ ਹੈ ਔਰ ਮੂੜ ਹੈ, ਅਗਿਆਨੀ ਹੈ, ਭਟਕਿਆ ਹੋਇਆ, ਉਹ ਮਨੁੱਖ ਨੂੰ ਪਰਮਾਤਮਾ ਤੋਂ ਬਹੁਤ ਦੂਰ ਲੈ ਜਾਂਦਾ। ਦੇਖੋ ਹੈ ਮਨ ਵੀ ਪਾਤਸ਼ਾਹ ਇਸ ਮਨ ਨੂੰ ਕਹਿੰਦੇ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਂ ਉਦਮਾਦਾ। ਇਸ ਮਨ ਨੂੰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਮਨ ਨੂੰ ਪਿਆਰਾ ਵੀ ਕਹਿਣਗੇ, ਇਸ ਮਨ ਨੂੰ ਮੂਰਖ ਵੀ ਕਹਿਣਗੇ। ਸਾਧ ਸੰਗਤ ਹੈ ਮਨ ਵੀ ਜਦੋਂ ਉਹਦੇ ਅੰਦਰ ਦੀ ਵਿਰਤੀ ਬਦਲ ਜਾਂਦੀ ਹੈ ਉਹ ਰੱਬ ਦਾ ਰੂਪ ਹੋ ਜਾਂਦਾ। ਸੋ ਮਨ ਜਿਹੜਾ ਉਹ ਸਾਡੀ ਬੋਡੀ ਦੇ ਅੰਦਰ ਸਰੀਰ ਦੇ ਅੰਦਰ ਸਾਧ ਸੰਗਤ ਇਸ ਜੀਵਨ ਅੰਦਰ ਬਹੁਤ ਵੱਡਾ ਕੰਮ ਕਰਦਾ। ਉਂਝ ਵਾਧੇ ਤੌਰ ਤੇ ਮਨ ਨੂੰ ਜੇ ਕੋਈ ਫਿਜ਼ੀਕਲ ਸਿਸਟਮ ਵਿੱਚ ਮੈਡੀਕਲ ਸਾਇੰਸ ਵਿੱਚ ਲੈਣਾ ਹੋਵੇ ਤਾਂ ਪਕੜ ਵਿੱਚ ਨਹੀਂ ਹੈ ਮਨ, ਪਰ ਮਨ ਇੱਕ ਬਹੁਤ ਵੱਡੀ ਸ਼ਕਤੀ ਹੈ। ਜੇ ਇਹਨੂੰ ਸਕੈਨ ਕਰਕੇ ਮਨ ਨੂੰ ਪਕੜਨਾ ਹੋਵੇ ਤਾਂ ਸਰੀਰ ਦੀ ਮੈਡੀਕਲ ਸਕੈਨ ਵਿੱਚ ਨਹੀਂ ਇਹ ਆਉਂਦਾ। ਉਹਦੇ ਵਿੱਚ ਹਾਰਟ ਆ ਸਕਦਾ, ਫੇਫੜੇ ਆਉਂਦੇ ਨੇ, ਦਿਲ ਆਉਂਦਾ, ਕਿਡਨੀਆਂ ਆਉਂਦੀਆਂ ਨੇ, ਪਰ ਸਾਹ ਸੰਗਤ ਮਨ ਨਹੀਂ ਉਹਦੇ ਵਿੱਚ ਆਉਂਦਾ। ਇਸੇ ਲਈ ਮਨ ਦਾ ਵਿਸ਼ਾ ਜਿਹੜਾ ਉਹ ਬਹੁਤ ਗੰਭੀਰ ਔਰ ਬਰੀਕ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਵਾਰ ਵਾਰ ਬਾਣੀ ਅੰਦਰ ਮਨ ਨੂੰ ਸੰਬੋਧਨ ਕਰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਦੇ ਸਾਰਨਾ। ਇਹ ਮਨਾਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ। ਹੁਣ ਸਾਧ ਸੰਗਤ ਜਦੋਂ ਮਨ ਦਾ ਸਵਾਲ ਆਉਂਦਾ ਫਿਰ ਗੁਰੂ ਕੋਲੋਂ ਇਹ ਸਵਾਲ ਪੁੱਛਣਾ ਚਾਹੀਦਾ, ਮਹਾਰਾਜ ਜੀ ਮਨ ਫਿਰ ਜੁੜੇ ਕਿਵੇਂ, ਇਸ ਮਨ ਨੂੰ ਕੋਈ ਰਾਹ ਦੱਸੋ, ਕਿਉਂਕਿ ਮਨ ਜਿਹੜਾ ਉਹ ਆਪਣੇ ਵੱਸ ਦੀ ਗੱਲ ਨਹੀਂ ਹੈ ਆਪਾਂ ਜੋੜ ਸਕੀਏ। ਇਹ ਤੁਹਾਡੀ ਜ਼ਿੰਦਗੀ ਦਾ ਤਜ਼ਰਬਾ ਵੇੜਾ, ਤੁਹਾਨੂੰ ਵੀ ਸੁਣਦੇ ਹਾਂ ਵੀਹ ਤੀਹ ਸਾਲ ਹੋ ਗਏ ਹੁਣ ਦੇ, ਸਾਨੂੰ ਵੀ ਇਸ ਖੇਤਰ ਦੇ ਅਠਾਰਾਂ ਵੀਹ ਸਾਲ ਗੁਜ਼ਰ ਗਏ ਨੇ। ਜਦੋਂ ਮਨ ਨੂੰ ਪਕੜਨ ਦੀ ਗੱਲ ਆਉਂਦੀ ਹੈ ਉਦੋਂ ਸਾਧ ਸੰਗਤ ਮਨ ਦੀ ਗਤੀ ਬਹੁਤ ਤੇਜ਼ ਹੈ। ਇਹ ਇੱਥੇ ਬੈਠਾ ਮਨ ਇੱਕ ਘੰਟੇ ਵਿੱਚ ਦੇਖੋ ਕਿੱਥੇ ਕਿੱਥੇ ਘੁੰਮਦਾ, ਕਿੰਨੇ ਪਲਾਂ ਵਿੱਚ ਕਿੱਧਰ ਚਲੇ ਜਾਂਦਾ। ਗੁਰੂ ਦੇ ਕੋਲ ਬੈਠਿਆਂ ਵੀ ਇਸ ਮਨ ਦੇ ਅੰਦਰ ਫੁਰਨੇ ਤੇ ਖਿਆਲ ਰੁਕਦੇ ਨਹੀਂ। ਔਰ ਸਾਧ ਸੰਗਤ ਬੜੀ ਕਮਾਲ ਦੀ ਗੱਲ ਹੈ, ਉਂਝ ਤੁਹਾਨੂੰ ਕਿਸੇ ਨੂੰ ਕੋਈ ਸੁਨੇਹਾ ਦੇਣਾ ਯਾਦ ਆਵੇ ਜਾਂ ਨਾ ਆਵੇ, ਕੋਈ ਕੰਮ ਚੇਤੇ ਆਵੇ ਭਾਵੇਂ ਨਾ ਆਵੇ, ਜਦੋਂ ਤੁਸੀਂ ਬਾਣੀ ਪੜ੍ਹਨ ਬੈਠੋਗੇ ਨਾ ਉਦੋਂ ਸਾਰੇ ਕੰਮ ਚਿੱਤੇ ਹੋਣਗੇ, ਉਦੋਂ ਸਭ ਨੂੰ ਸੁਨੇਹੇ ਦੇਣੇ ਚਿੱਤੇ ਹੋਣਗੇ। ਜਦੋਂ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਨਗੇ, ਇਹ ਮਨ ਦੇ ਅੰਦਰ ਸਾਧ ਸੰਗਤ ਵਾਹੀ ਸੰਸਾਰੀ ਮੰਡਲ ਵਿੱਚ ਜਿੱਥੇ ਮਨ ਭਟਕਦਾ ਇਹਨੂੰ ਸਾਰੇ ਖਿਆਲ ਚਿੱਤੇ ਹੋਣਗੇ। ਉਹਨੂੰ ਆਹ ਦੇਣਾ ਸੀ, ਫਲਾਨੇ ਨੂੰ ਆਹ ਸੁਨੇਹਾ ਦੇਣਾ ਸੀ, ਮਨ ਦੇ ਖਿਆਲਾਂ ਵਿੱਚ ਹੀ ਆਪਾਂ ਗੁਆਚ ਜਾਈਏ। ਤਾਂ ਬਹੁਤ ਗੰਭੀਰ ਵਿਸ਼ਾ ਇਹ ਮੈਡੀਕਲ ਸਾਧ ਸੰਗਤ, ਜਿਵੇਂ ਵਾਧੀ ਤੌਰ ਤੇ ਸਰੀਰਕ ਮੈਡੀਕਲ ਸਿਸਟਮ ਸਮਝਣਾ ਔਖਾ ਹੈ, ਇਹਨੂੰ ਮਾਨਸਿਕ ਤੌਰ ਤੇ ਵੀ ਮਨੋ ਵਿਗਿਆਨ ਹੈ, ਇਹਨੂੰ ਸਮਝਣਾ ਬਹੁਤ ਔਖਾ ਹੈ। ਪਰ ਸਾਧ ਸੰਗਤ ਪਾਤਸ਼ਾਹ ਨੇ ਸਾਡੇ ਲਈ ਕਿਰਪਾ ਕੀਤੀ ਹੈ। ਹਜ਼ੂਰ ਕਹਿੰਦੇ ਨੇ ਭਲਿਆ ਜਦੋਂ ਤੇਰੇ ਵਸ ਦੀ ਗੱਲ ਨਾ ਰਹੇ ਫਿਰ ਇੱਕੋ ਹੀ ਰਸਤਾ ਹੈ, ਆਪਣੇ ਗੁਰੂ ਅੱਗੇ ਹੱਥ ਜੋੜ ਕੇ ਸਰੈਂਡਰ ਕਰਕੇ ਅਰਦਾਸ ਕਰ, ਇਹ ਮਨ ਵਸ ਵਿੱਚ ਆਉਣ ਲੱਗ ਪੈਣਾ। ਕਿਉਂਕਿ ਕਿਰਪਾ ਕਰੇ ਜੇ ਆਪਣੀ ਤਾਂ ਇਹ ਮਨ ਜਿਹੜਾ ਉਹਦੀ ਕਿਰਪਾ ਨਾਲ ਵਸ ਵਿੱਚ ਆਉਣਾ। ਮਨ ਵਸ ਆਵੇ ਨਾਨਕਾ ਦੀ ਪੂਰਨ ਕਿਰਪਾ ਹੋਏ, ਉਹਦੀ ਕਿਰਪਾ ਵਾਸਤੇ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅਰਦਾਸ ਕੀਤੀ ਗਈ। ਸਾਧ ਸੰਗਤ ਆਓ ਇਸ ਮਨ ਬਾਰੇ ਲਿਖੀਏ, ਕਿਉਂਕਿ ਜਿੰਨੀ ਦੇਰ ਮਨ ਦੇ ਰਸ ਜਿਹੜੇ ਨੇ, ਮਨ ਦੇ ਸਵਾਦ, ਮਨ ਦੇ ਫੁਰਨੇ ਖਤਮ ਨਹੀਂ ਹੁੰਦੇ, ਉਨੀ ਦੇਰ ਪਰਮੇਸ਼ਵਰ ਦੇ ਘਰ ਵੱਲ ਤੁਰਨਾ ਜਾਂ ਮਨ ਨੂੰ ਮਨ ਦੀ ਜੋਤ ਸਰੂਪ ਕਹਿਣਾ ਇਹ ਵਾਧੀ ਤੌਰ ਤੇ ਵਿਅਰਥ ਦੀ ਘਟਨਾ ਹੈ। ਇਹਨੂੰ ਅੱਗੇ ਆਪਾਂ ਸਮਝਣਾ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਹਨ, ਮਨ ਦਾ ਕੋਈ ਹਿੱਸਾ ਕਿਵੇਂ ਉਸ ਪਰਮਾਤਮਾ ਵਾਹਿਗੁਰੂ ਮਿਲਣ ਲਈ ਤੰਗ ਪੈਦਾ ਕਰਦਾ, ਉਹਦੇ ਵਾਸਤੇ ਕੀ ਕੁਝ ਜ਼ਰੂਰੀ ਹੈ। ਜਿਸ ਕਾਰਜ ਲਈ ਤੁਸੀਂ ਬੈਠੇ ਹੋ ਨਾ, ਇਹ ਹੁਣ ਅੱਜ ਸਾਧ ਸੰਗਤ ਆਪਾਂ ਵਿਚਾਰਾਂਗੇ, ਇਹ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਰੱਬ ਨੂੰ ਮਿਲਣ ਦਾ ਹੋਰ ਕੋਈ ਤਰੀਕਾ ਨਹੀਂ। ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਹਨ, ਆਓ ਪਿਆਰ ਨਾਲ ਪਾਵਨ ਸ਼ਬਦ ਦੀ ਆਰੰਭਤਾ ਵਿੱਚ ਜੁੜਨਾ ਕਰੀਏ।
ਸ੍ਰੀ ਵਾਹਿ ਗੁਰੂ ਸਾਹਿਬ ਜੀ ਇੱਕ ਓਅੰਕਾਰ।
ਅਕਾਲ ਪੁਰਖ ਵਾਹਿਗੁਰੂ ਇੱਕ ਹੈ ਔਰ ਉਹ ਵੀ ਇੱਕ ਅਦੁੱਤੀ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਉਸ ਇੱਕ ਨੇ ਸਾਰੇ ਸੰਸਾਰ ਨੂੰ ਆਪਣੀ ਕਾਰ ਵਿੱਚ ਬੰਨਿਆ ਹੋਇਆ, ਇਸ ਲਈ ਉਹਦਾ ਨਾਮ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਰੂਆਤ ਪਾਤਸ਼ਾਹ ਨੇ ਕੀਤੀ ਇੱਕ ਓਅੰਕਾਰ। ਉਹ ਇੱਕ ਅਕਾਲ ਪੁਰਖ ਜਿਹੜਾ ਸਰਵਉੱਤਮ ਹੈ, ਅਦੁੱਤੀ ਹੈ, ਉਹਨੇ ਆਪਣੇ ਹੁਕਮ ਦੀ ਕਾਰ ਵਿੱਚ ਸਾਰੀ ਸ੍ਰਿਸ਼ਟੀ ਨੂੰ ਰੋਕਿਆ ਹੋਇਆ।
ਨਾਮ
ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦਾ ਹੀ ਸੱਤ ਹੈ। ਦੁਨੀਆਂ ਦੇ ਬਾਕੀ ਨਾਮ ਝੂਠੇ ਪੈ ਸਕਦੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦਾ ਸੱਤ ਹੈ, ਕਿਉਂਕਿ ਸੱਤ ਨਾਮ ਤੇਰਾ ਪਰਾ ਪੂਰਵਲਾ, ਉਹਦਾ ਨਾਮ ਸਦਾ ਸੱਤ
ਕਰਤਾ ਪੁਰਖ।
ਸਾਰੀ ਸ੍ਰਿਸ਼ਟੀ ਦਾ ਰਚਣ ਹਾਰ ਹੈ, ਕਰਤਾ ਪੁਰਖ ਹੈ, ਸਾਰੀ ਸ੍ਰਿਸ਼ਟੀ ਨੂੰ ਰਚਣ ਤੋਂ ਬਾਅਦ ਉਹਦੇ ਵਿੱਚ ਸਮਾਇਆ ਹੋਇਆ। ਉਸ ਕਰਤੇ ਪੁਰਖ ਦੀ ਇੱਕ ਵਡਿਆਈ ਹੈ, ਕਿਉਂਕਿ ਦੁਨੀਆਂ ਵਿੱਚ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਕਰਤਾ ਹੈ। ਉੱਪਰ ਪੱਖੇ ਚੱਲ ਰਹੇ ਨੇ, ਇਹਨੂੰ ਵੀ ਕੋਈ ਕਰਤੇ ਨੇ ਕਿਸੇ ਨੇ ਬਣਾਇਆ, ਇਹਨੂੰ ਬਣਾਉਣ ਵਾਲਾ ਕੋਈ ਮਿਸਤਰੀ ਕੋਈ ਇੰਜੀਨੀਅਰ ਹੈ। ਹਰ ਚੀਜ਼ ਕਿਸੇ ਨਾ ਕਿਸੇ ਦੇ ਹੱਥਾਂ ਤੋਂ ਬਣੀ ਹੈ, ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਕਰਤਾ ਹੈ। ਪਰ ਅਕਾਲ ਪੁਰਖ ਕਰਤਾ ਪੁਰਖ ਸਭ ਤੋਂ ਵੱਡਾ ਇਸ ਲਈ ਹੈ, ਦੁਨਿਆਵੀ ਚੀਜ਼ਾਂ ਬਣਾਉਣ ਵਾਲਾ ਬਣਾ ਕੇ ਸੰਸਾਰ ਵਿੱਚ ਭੇਜ ਦਿੰਦਾ, ਪਰ ਉਹਦੇ ਵਿੱਚ ਉਹ ਆਪ ਹਾਜ਼ਰ ਨਹੀਂ ਹੈ। جنہیں پکے دی ایک کارڈ کڈی ہوئے گی وہ ایدے حاضر نہیں ہے. رب کرتا پور فسلی وڈا ہے, انہیں سرشتی نو سرجن تو بعد وہ آپ سمایا ہوا ہے, اس لیے وہ کرتا پورخ ہے. جو کچھ انہیں بنایا ہے اس کرتے نے انہوں کرت بنا تو بعد آپ وہ پری پون پرماتما سما گیا ہے, اس لیے وہ کرتا پورخ ہے. پرمیشر ہے پاتشاہ کہ بھائی وہ کسی کا ڈر نہیں ہے, وہ نرپاؤ ہے. دنیا کسی نہ کسی پہل چ جیتی ہے, ہر بندے نو کسی نہ کسی تو ڈر ہے, ہر جیو جنتو دوجے جنتو تو ڈرد ہے. دنیا میں سب کچھ پہل چ ہے, پہل چ اگن بہ سب واؤ, پہل چ چلے لکھ دریاؤ, پہل چ اگن کڈے وے بار, پہل چ دھرتی دبی پار, پر رب جہا وہ نرپاؤ ہے. سات سنگت اسی لیے وہ وشیشتا بھی وہ کسی نال وہر نہیں ہے, جدوں کا کوئی کمپیٹیٹر بھی نہیں تو وہ کسی نال کوئی وہر نہیں ہے, وہ نروہر
ہے.
اس کی مورت جڑی وہ کال تو رہتا ہے, سمے تو رہتا ہے. دنیا میں سب کچھ پرانا ہو جاتا ہے, بڈا ہو جاتا ہے, مک جاتا ہے, پر کال پورخ رب کی مورت جڑی ہے وہ اکال کال تو رہتا ہے. تائیوں دسم پاتشاہ نے اچل مورت ان کو پرکاش کہ ہے, وہ کال پور واہگر کی مورت چل ہے, چلائے مان نہیں ہے, کال تو رہتا کال مورت ہے. وہ جنہ نہیں آتا سہ بھنگ کا ارتھ ہے اپنے آپ تو ست سدھ پرکاش مان ہے, جنہوں سنسکرت والے کہتے سوئم تو, اپنے آپ تو ہندی والے کہتے سوئم تو, اپنے آپ تو وہ سوئم توم کہیں, توم اپنے آپ تو ستے سدھ اکال پورخ رب پرکاشمان ہے, جنہ تو رہت ہے سہ بھنگ ہے.
پر
اکال پورخ واہگرو والے جانیا جائے انہوں ملیا جائے, یہ گر پرساد دوارا ہی ہوں, گرو کی کرپا نال ہوں, اسی لیے پرساد کے ددے نہری لگی ہے, بھاو گر پرساد گرو کی کرپا نال ہی وہ ملتا ہے.
راگ ٹوڈی محلہ چوتھا کر پہلا,
پاتشاہ جی راگ کی شروعات کرتے, راگ ٹوڈی ہے محلہ چوتھا, دھن ستگرو گرو رام داس مہاراج جی گھر پہلے بچ اس پاون شبد نو گان کی ہدایت کی ہے.
ہر بنا رہ نہ سکا من میرا,
اکال پورخ واہگرو جی پرمیشر واہگرو جی تان جدو من نو پیدا ہو جائے تو من دا پہلا حصہ جڑا رب ول دے پاسے پریتم ول جڑتا ہے وہی نشانی ہے, وہ اتوں بغیر رہ نہیں سکتا. تسی باہری طور پہ لکھو مہاراج نے ادھارنا بھی دیتی بانی اندر, کہندے یہ من پھر ایسا رب نال جڑ جاتا ہے, کہ جویں عملی نو عمل پیارا ہے, ہر دن وہ نہ سکو ایک راتی, جو دن عمل عملی مر جائی ہے تو ہر دن ہم مر جاتی. کہندے عملی جڑا ہے وہ عمل تو بغیر نہیں رہ سکتا, گھر دیا چیزاں ویچ دینا انہوں, سنسار کی کوئی پھر لجا نہیں رہتی, لوگ انہوں عملی کہن نہیں لگ جان, انہوں کوئی لجا نہیں ہوتی, ساری رشتے داری سنسار سماج کے لوگ ایک پاسے عملی ایک پاسے, وہ عمل نہیں چھڑدا. ایڈا ساس سنگت رب کے نام کی تنگ جدو پیدا ہو جاتی ہے, پھر پاتشاہ کہے بھائی وہ من جڑا ہری تو بغیر پرماتما تو بغیر رہ نہیں سکتا, وہ دے اندر اس طرح کی تنگ پیدا ہوتی ہے.
پریتم پران ہر پرب گر میلے بہر نہ جل پھیرا,
ارداس کر کے ہی میرے پیارے پریتم واہگرو میرے پرانا چوسن والے پربھو جی مینو ہی ستگرو ملو, اس طرح من کی یہ اوستھا بنا دو دوبارہ اس سنسار پبجل فیرا نہ ہو جائے. جہاں من اس پرماتما جڑ جا وہ دوبارہ جیو سنسار جنم مرن کے پبجل کے گیڑے بچ نہیں
آتا.
شرام دے کے ہم بخشش کر رہے ہیں,
میرا ہی رائے لوچ لگی پرب کیری,
میرے ہردے ਦੇ ਅੰਦਰ ਲੋਚ, ਲੋਚ ਦਰ ਤੁੰਦਰ ਤੰਗ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ। ਮੇਰੇ ਹੀਰੇ ਲੋਚ ਲੱਗੀ, ਅੰਦਰ ਲੋਚਾ ਪੈਦਾ ਹੋ ਗਈ, ਤੰਗ ਪੈਦਾ ਹੋ ਗਈ ਉਹਨੂੰ ਵੇਖਣ ਦੀ, ਕਿਉਂਕਿ ਜਦੋਂ ਪ੍ਰੇਮ ਪੈਦਾ ਹੋ ਜਾਏ ਫਿਰ ਸਾਧ ਸਿੰਘ ਨੂੰ ਹੋਰ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਉਹੀ ਫਿਰ ਨਜ਼ਰ ਆਉਂਦਾ, ਉਹਦੇ ਬਾਰੇ ਖਿਆਲ ਪੈਦਾ ਹੁੰਦੇ ਨੇ। ਜਦੋਂ ਮਨ ਉੱਧਰ ਮੋਹਿਆ ਜਾਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਬਚਨ ਕਹੇ, ਮਨ ਲੋਚੇ ਭਰਾ ਮਿਲਣ ਕੋ ਕਿਉਂ ਕਹੂੰ ਮਿਲਾਈਆਂ, ਮੈਂ ਲੱਖ ਵਿੜਤੇ ਸਾਹਿਬਾਂ ਜੇ ਬਿੰਦ ਬੁਲਾਈਆਂ। ਵਿੜਤੇ ਦਾ ਅਰਥ ਹੁੰਦਾ ਵੱਟੇ ਸੱਟੇ ਚ। ਪਿੰਡਾਂ ਵਿੱਚ ਕਈ ਵਾਰ ਤੁਸੀਂ ਵੇਖਿਆ ਹੋਣਾ, ਲੋਕ ਸਾਧ ਸਿੰਘ ਤੋਂ ਪੁਰਾਣੇ ਕੱਪੜਿਆਂ ਦੇ ਬਦਲੇ ਨਾ ਭਾਂਡੇ ਵੇਚਣ ਆਉਂਦੇ, ਜੇ ਪੁਰਾਣੇ ਕੱਪੜੇ ਦੇ ਦਿਓ ਭਾਂਡੇ ਲੈ ਲਓ, ਉਹਨੂੰ ਕਹਿੰਦੇ ਉਹਦੇ ਵੱਟੇ ਵਿੱਚ। ਇਹ ਰੱਬ ਨੂੰ ਪਿਆਰ ਕਰਨ ਵਾਲਿਆਂ ਰੱਬ ਨਾਲ ਸਵਾਲ ਕਰਕੇ ਕਿਹਾ, ਜੇ ਤੂੰ ਮੈਨੂੰ ਮਿਲੇ ਇੱਕ ਬਿੰਦ ਵਾਸਤੇ ਵੀ ਮੇਰੇ ਨਾਲ ਬੋਲਣ ਲੱਗਦੇ ਨਾ, ਤੇ ਮੈਂ ਬਦਲੇ ਵਿੱਚ ਤੈਨੂੰ ਬਹੁਤ ਕੋਈ ਲੱਖਾਂ ਹੀ ਗੁਣ ਆਪਣੇ ਜੋ ਕੁਝ ਮੇਰੇ ਕੋਲ ਹੈ ਸਭ ਕੁਝ ਦੇ ਸਕਦਾ। ਮੈਂ ਲੱਖ ਵਿੜਤੇ ਸਾਹਿਬ ਜੇ ਬਿੰਦ ਬੁਲਾਈਆਂ, ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੀਵਨ ਨਾ ਸਾਈਆਂ, ਮੈਂ ਦੱਸੇ ਹੋ ਮਾਰਗ ਸੰਤ ਹੋ। ਹੁਣ ਸਵਾਲ ਪੈਦਾ ਹੋਇਆ ਵੀ ਇਹ ਤਾਂ ਕਿਵੇਂ ਪੈਦਾ ਹੋਵੇ। ਹੇ ਰੱਬ ਦੀ ਪਿਆਰੀਓ, ਜਿਨ੍ਹਾਂ ਦੇ ਅੰਦਰ ਇਹ ਤਾਂ ਪੈਦਾ ਹੋਈ ਹੈ ਮੈਨੂੰ ਦੱਸੋ ਉਹ ਕਿਵੇਂ ਮਿਲਦਾ। ਸਵਾਲ ਕੀਤਾ ਉਹਨੇ, ਦੱਸਿਓ ਮਾਰਗ ਸੰਤ, ਮੈਨੂੰ ਮਾਰਗ ਦੱਸੋ, ਮੈਨੂੰ ਰਾਹ ਦੱਸੋ, ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਕਿਵੇਂ ਮਿਲਦਾ। ਫਿਰ ਤੁਸੀਂ ਸਾਧ ਸੰਗਤ ਜਵਾਬ ਪੜਿਓ, ਅਗਲੀ ਪੰਕਤੀ ਦੇ ਜਵਾਬ ਦਿੱਤਾ ਮਹਾਰਾਜ, ਕਹਿੰਦੇ ਮਨ ਅਰ ਪਿਓ ਹਮੇ ਤਜੋ, ਇੱਕ ਪੰਥ ਜੁਲਾਈਆ। ਭਾਈ ਇਸ ਮਾਰਗ ਤੇ ਤੁਰ, ਕੀ ਕਰ, ਮਨ ਅਰਪਣ ਕਰ, ਮਨ ਦੀ ਹਮੇ ਛੱਡ। ਜਿਹੜਾ ਤੇਰੇ ਮਨ ਵਿੱਚ ਖਿਆਲ ਆਉਂਦਾ ਨਾ, ਮੈਂ ਕੀਤਾ ਮੇਰੀ ਵਜ੍ਹਾ ਨਾਲ, ਪਹਿਲਾਂ ਆਪਣੇ ਮਨ ਦੀ ਹਮੇ ਛੱਡ, ਹਮੇ ਛੱਡ ਕੇ ਮਾਰਗ ਤੇ ਤੁਰ, ਫਿਰ ਕੀ ਕਰਨੇ ਦੱਸੇ ਵੀ ਉਹ ਸਾਹਿਬ ਆਪਣਾ, ਸਤ ਸੰਗ ਮਿਲਾਈਆ। ਉੱਠਦਿਆਂ ਬਹਿੰਦਿਆਂ ਵਾਹਿਗੁਰੂ ਵਾਹਿਗੁਰੂ ਨਿਤ ਸਿਮਰ, ਤੇ ਸਾਧ ਸੰਗਤ ਵਿੱਚ ਜੁੜਨਾ ਸ਼ੁਰੂ ਕਰ। ਸਤ ਸੰਗਤ ਵਿੱਚ ਜੁੜਨ ਨਾਲ, ਹਮੇ ਛੱਡਣ ਨਾਲ, ਨਿਤ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਵਾਹਿਗੁਰੂ ਜਪਣ ਨਾਲ, ਕਹਿੰਦੇ ਫਿਰ ਆਹ ਤਾਂ ਪੈਦਾ ਹੋ ਜਾਏਗੀ ਜਿਹੜਾ ਹਰ ਦਿਨ ਰਹਿ ਨਾ ਸਕੇ ਮਨ ਮੇਰਾ। ਇਹ ਉਦੋਂ ਅਵਸਥਾ ਪੈਦਾ ਹੋਏਗੀ, ਉਦੋਂ ਮਿਲਾਪ ਹੋਏਗਾ ਜਦੋਂ ਹਮੇ ਛੱਡ ਕੇ ਸੰਗਤ ਵਿੱਚ ਆਊ। ਮਨ ਦੀ ਹਮੇ ਤਿਆਗ, ਸਾਧ ਸੰਗਤ ਸਾਰੀ ਬਾਣੀ ਜਦੋਂ ਤੁਸੀਂ ਪੜੋਗੇ, ਵਾਰ ਵਾਰ ਪਾਤਸ਼ਾਹ ਹਮੇ ਛੱਡਣ ਵਾਸਤੇ ਕਹਿਣਗੇ। ਜਪ ਤਪ ਵੀ ਕਰ, ਆਚਰਣ ਵੀ ਉੱਚਾ ਰੱਖ, ਬਾਣੀ ਵੀ ਪੜ, ਪਰ ਫਿਰ ਵੀ ਅਰਦਾਸ ਕਰ, ਨਾ ਹੋ ਜਤੀ ਸਤੀ ਮੈਨੂੰ ਪੜਿਆ। ਮੂਰਖ ਮੁਖ ਦਾ ਜਨਮ ਪਿਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ, ਜਿਨ ਤੂੰ ਨਾ ਹੀ ਵਿਸਰਿਆ। ਕਿਉਂਕਿ ਮਨ ਦੇ ਰਸ ਛੱਡਣੇ ਬਹੁਤ ਔਖੇ ਨੇ। ਜਦੋਂ ਭਗਤ ਕਬੀਰ ਸਾਹਿਬ ਨੇ ਬਾਣੀ ਅੰਦਰ ਕਿਹਾ ਕਿਵੇਂ ਮਿਲਿਆ ਰੱਬ, ਕਹਿੰਦੇ ਰੱਬ ਵੀ ਮੁੱਲ ਵਿਕਦਾ। ਕਹਿੰਦੇ ਭਾਈ ਲੈ ਲਿਆ ਫਿਰ ਮੁੱਲ। ਸਾਧ ਸੰਗਤ ਹੁਣ ਤੁਸੀਂ ਹੈਰਾਨ ਹੋਵੋਗੇ, ਰੱਬ ਵੀ ਮੁੱਲ ਮਿਲਦਾ, ਰੱਬ ਦਾ ਵੀ ਮੁੱਲ ਹੈ। ਭਗਤਾਂ ਨੇ ਫਿਰ ਰੱਬ ਨਾਲ ਪ੍ਰੇਮ ਪਾ ਕੇ ਇਹ ਗੱਲ ਕਹੀ, ਇਹ ਅਕਾਲ ਪੁਰਖ ਰੱਬ ਜੀ ਕੰਚਨ ਸਿਉਂ ਪਾਈਐ ਨਹੀਂ ਤੋਲ, ਤੇ ਰੱਬ ਕਿਵੇਂ ਲਿਆ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਮਨ ਦੇ ਕੇ ਭਗਤਾਂ ਨੇ ਰੱਬ ਨੂੰ ਮੁੱਲ ਲੈ ਲਿਆ, ਕਿਉਂਕਿ ਮਨ ਦੇਣਾ ਬਹੁਤ ਔਖਾ। ਜਦੋਂ ਸਾਧ ਸੰਗਤ ਮਨ ਭੇਂਟ ਕਰ ਦਿੱਤਾ ਨਾ, ਮਨ ਵੇਚ ਦਿੱਤਾ, ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਜਿਨ੍ਹਾਂ ਭਗਤਾਂ ਨੇ ਮਨ ਦੇ ਰਾਮ ਲਿਆ ਹੈ ਮੋਲ, ਉਨ੍ਹਾਂ ਬਾਰੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਭਗਤਾਂ ਦੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਘੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਪੰਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਬਾਲੋ ਨਿੱਕੀ, ਏਕ ਮਾਰਗ ਜਾਣਾ, ਗੁਰ ਪ੍ਰਸਾਦੀ ਜਿਵੇਂ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਇੱਥੇ ਸਾਧ ਸਿੰਘਾਂ ਨੂੰ ਮਨ ਦੇ ਰਸ ਛੱਡਣੇ ਪੈਂਦੇ ਨੇ। ਔਖਾ ਕਿਉਂ ਹੈ ਭਗਤਾਂ ਵਾਸਤੇ? ਮਨ ਮੁੱਲ ਦੇਣ ਦਾ ਭਾਵ ਸੀ, ਮਨ ਦੇ ਰਾਮ ਲਿਆ ਹੈ ਮੋਲ ਦਾ ਭਾਵ, ਆਪਣੇ ਮਨ ਦੇ ਖਿਆਲ, ਮਨ ਦੇ ਰਸ ਛੱਡ ਦਿੱਤੇ। ਹੁਣ ਉਹ ਮਨ ਜਿਹੜਾ ਦੁਨੀਆਂ ਦੇ ਰਸ ਭਾਲਦਾ ਸੀ, ਸਭ ਕੁਝ ਤਿਆਗ ਦਿੱਤਾ। ਇੱਕ ਵਾਰ ਅੱਗੇ ਵੀ ਇੱਥੋਂ ਬੇਨਤੀ ਕਹੀ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪਹਿਲੇ ਦਿਨ ਭਾਈ ਲਹਿਣਾ ਜੀ ਨੇ ਇੱਕ ਦੱਬ ਦੀ ਬਣੀ ਹੋਈ ਦਾ ਨਮਕ ਦਾ ਗਲਾ ਭੇਂਟ ਕੀਤਾ। ਸੰਗਤ ਨੂੰ ਦੇਖਣ ਵਾਲੇ ਹੈਰਾਨ ਹੋ ਗਏ, ਇਹ ਵੀ ਕੋਈ ਭੇਟ ਹੈ? ਉਹ ਲੂਣ ਦਾ ਗਲਾ ਭੇਂਟ ਕਰਨ ਦਾ ਭਾਵ ਇਹ ਸੀ, ਸੱਚੇ ਪਾਤਸ਼ਾਹ ਹਰ ਦੁਨੀਆ ਦੇ ਭੋਜਨ ਵਿੱਚ ਰਸ ਪੈਦਾ ਕਰਨ ਲਈ ਨਮਕ ਚਾਹੀਦਾ, ਨਮਕ ਤੋਂ ਬਗੈਰ ਭੋਜਨ ਸਵਾਦ ਨਹੀਂ। ਇਹਦਾ ਮਤਲਬ ਨਮਕ ਸਵਾਦ ਪੈਦਾ ਕਰਦਾ। ਮੈਂ ਲੂਣ ਦਾ ਡਲਾ ਤੇਰੇ ਚਰਨਾਂ ਚ ਭੇਂਟ ਕਰਨ ਦਾ ਭਾਵ ਹੈ, ਅੱਜ ਤੋਂ ਬਾਅਦ ਦੁਨੀਆ ਦੇ ਸਵਾਦ ਛੱਡਣ ਵਾਸਤੇ ਤਿਆਰ ਹੈ, ਤੁਸੀਂ ਮੈਨੂੰ ਆਪਣੇ ਚਰਨਾਂ ਵਿੱਚ ਰੱਖਣ ਲਈ ਤਿਆਰ ਹੋ ਜਾਓ। ਜਿੰਨੀ ਦੇਰ ਮਨ ਦੇ ਰਸ ਛੱਡਣ ਲਈ ਤਿਆਰ ਨਹੀਂ, ਇਹ ਨਹੀਂ ਕਿ ਅੱਧਾ ਸੰਸਾਰ ਵੀ ਰੱਖ ਲਈਏ, ਅੱਧਾ ਕਿੱਧਰ ਵੀ ਰਹਿ ਲਈਏ, ਉਹ ਵੀ ਕੰਮ ਕਰੀ ਜਾਈਏ ਜੋ ਮਨ ਕਹਿੰਦਾ। ਸਾਧ ਸੰਗਤ, ਇਹ ਆਪਣੇ ਮਨ ਤੇ ਵਿਚਾਰ ਕਰਕੇ ਵੇਖਿਓ। ਮਨ ਬਹੁਤ ਵੱਡੀ ਸ਼ਕਤੀ ਹੈ, ਵਸ ਵਿੱਚ ਨਹੀਂ ਆਉਂਦਾ, ਦਹਾਕਿਆਂ ਦੇ ਦਹਾਕੇ ਗੁਜ਼ਰ ਜਾਂਦੇ ਨੇ। ਇਹਨੂੰ ਐਵੇਂ ਬਾਹਰੀ ਤੌਰ ਤੇ ਨਾ ਸਮਝੋ ਵੀ ਅਸੀਂ ਸੁਣਾਉਣ ਵਾਲੇ ਸ਼ਾਇਦ ਕਿਤੇ ਪਹੁੰਚੇ ਹੋਏ। ਅਸੀਂ ਵੀ ਤੁਹਾਡੀ ਉਸੇ ਚਾਲ ਉਸੇ ਸਿਖਿਆਰਥੀ ਵਾਲੀ ਲਾਈਨ ਵਿੱਚ ਆਪਾਂ ਅਰਦਾਸ ਕਰਨੀ ਹੈ। ਇਹ ਮਨ ਵੱਡਿਆਂ ਵੱਡਿਆਂ ਦਾ ਵਸ ਵਿੱਚ ਨਹੀਂ ਆਉਂਦਾ। ਗੁਰੂ ਅੱਗੇ ਅਰਦਾਸ ਕਰੋ, ਪਾਤਸ਼ਾਹ ਮਨ ਨੂੰ ਵਸ ਵਿੱਚ ਲਿਆ ਦੇ। ਇਹ ਰਸ ਮਿਟਣ ਲੱਗ ਜਾਣ, ਇਹ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਤੋਂ ਬਾਹਰ ਆ ਜਾਏ, ਕਿਉਂਕਿ ਸਾਧ ਸੰਗਤ ਤੇ ਗੱਲਾਂ ਨਾਲ ਨਹੀਂ ਆਏਗਾ। ਇਹਦੇ ਵਾਸਤੇ ਵਾਰ ਵਾਰ ਅਰਦਾਸ ਬੇਨਤੀ ਕਰਨੀ ਪੈਂਦੀ। ਕਹਿੰਦੇ ਨੇ ਇੱਕ ਬੰਦਗੀ ਕਰਨ ਵਾਲੀ ਮਾਈ ਸੀ, ਉਹਨੇ ਆਪਣੇ ਘਰ ਵਾਲੇ ਨੂੰ ਕਹਿਣਾ ਜੀ ਮਨ ਕਰਦਾ ਕਿਸੇ ਦਰਵੇਸ਼ ਨੂੰ ਫਕੀਰ ਨੂੰ ਪ੍ਰਸ਼ਾਦਾ ਛਕਾਈਏ, ਕਦੇ ਕੋਈ ਲੱਭ ਕੇ ਲਿਆਓ ਖਾਓ, ਕਦੇ ਕੋਈ ਲੱਭ ਕੇ ਲਿਆਓ ਕਿਸੇ ਸੱਜ ਨੂੰ ਪ੍ਰਸ਼ਾਦਾ ਛਕਾਈਏ। ਇੱਕ ਚੀਜ਼ ਬੇਨਤੀ ਸਮਝੋ, ਜਦੋਂ ਰੱਬ ਵੱਲੇ ਪਾਸੇ ਪ੍ਰੇਮ ਪੈਦਾ ਹੋਣ ਲੱਗ ਜਾਏ, ਇਹ ਮਨ ਦੀ ਨਿਸ਼ਾਨੀ ਹੈ। ਤੁਹਾਡਾ ਮਨ ਵਾਰ ਵਾਰ ਕਹੇਗਾ ਗੁਰਮੁਖਾਂ ਦੀ ਸੰਗਤ ਵੱਲ ਜਾਣਾ, ਵਾਰ ਵਾਰ ਮਨ ਕਹੇਗਾ ਕੋਈ ਗੁਰਸਿੱਖ ਮਿਲ ਜਾਏ, ਵਾਰ ਵਾਰ ਮਨ ਅੰਦਰੋਂ ਲੱਜੇਗਾ ਕੋਈ ਰੱਬ ਦੇ ਪਿਆਰੇ ਮਿਲਣ, ਉਹਨਾਂ ਨਾਲ ਬਹਿ ਕੇ ਬਾਤਾਂ ਕਰੀਏ, ਕੋਈ ਰੱਬ ਦੇ ਘਰ ਦੀ ਬਾਤ ਸੁਣੀਏ, ਉਹਨੂੰ ਜਲ ਪਾਣੀ ਛਕਾਉਣ ਦੀ ਇੱਛਾ ਪੈਦਾ ਹੋਏਗੀ। ਸਾਧ ਸੰਗਤ, ਇਹ ਵੀ ਰੱਬ ਨਾਲ ਪ੍ਰੇਮ ਲੱਗਣ ਦੀ ਨਿਸ਼ਾਨੀ ਹੈ। ਨਹੀਂ ਤਾਂ ਬਹੁਤਾਤ ਵਿੱਚ ਲੋਕੀ ਭੋਜਨ ਪ੍ਰਸ਼ਾਦਾ ਆਪਣੇ ਕੰਮਾਂ ਲਈ ਛਕਾਉਂਦੇ ਨੇ। ਜੋ ਬਾਬਾ ਜੀ ਨੂੰ ਸੱਦੋ ਜੀ, ਪੰਜ ਸਿੰਘਾਂ ਨੂੰ ਸੱਦੋ ਜੀ ਆਪਣੇ ਕਾਰਜਾਂ ਵਾਸਤੇ, ਜਿਨ੍ਹਾਂ ਨੂੰ ਪ੍ਰੇਮ ਪੈਦਾ ਹੋ ਜਾਏ ਉਹ ਵੀ ਰੱਬ ਦੇ ਪਿਆਰਿਆਂ ਨੂੰ ਬੁਲਾ ਕੇ ਭੋਜਨ ਛਕਾਉਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਜਿੱਦਣ ਬਾਬੇ ਕਬੀਰ ਦਾ ਰੱਬ ਦੇ ਪਿਆਰਿਆਂ ਨਾਲ ਪ੍ਰੇਮ ਪੈਦਾ ਹੋਇਆ, ਉਦਣ ਮਾਂ ਇਹ ਗੱਲ ਕਹਿੰਦੀ ਹੈ ਘਰ ਦਾ ਆਟਾ ਭੋਜਨ ਪ੍ਰਸ਼ਾਦਾ ਰੱਬ ਦੇ ਪਿਆਰਿਆਂ ਨੂੰ ਛਕਾ ਦਿੰਦਾ। ਪਤਾ ਨਹੀਂ ਉਹਨਾਂ ਨੂੰ ਛਕਾ ਕੇ ਕੀ ਮਿਲਦਾ, ਸਾਡੇ ਵਾਸਤੇ ਤਾਂ ਕੱਲੇ ਚੌਲ ਹੀ ਬਚਦੇ ਨੇ, ਰੋਟੀਆਂ ਤਾਂ ਸਭ ਉਹਨਾਂ ਨੂੰ ਛਕਾ ਦਿੰਦਾ। ਉਹਨਾਂ ਨੂੰ ਵਾਰ ਵਾਰ ਬਿਠਾ ਕੇ ਕਹਿੰਦਾ ਆਓ ਭੋਜਨ ਛਕੀਏ। ਮੂੰਡ ਪਲੋਸ ਕਮਰ ਬੰਦ ਪੋਥੀ ਹਮਕੋ ਚਾਵਲ ਉਨਕੋ ਰੋਟੀ, ਰੋਟੀਆਂ ਉਹਨਾਂ ਨੂੰ ਖਿਲਾ ਦਿੰਦਾ, ਸਾਡੇ ਲਈ ਚੌਲ ਹੀ ਬਚਦੇ। ਇਹਦਾ ਭਾਵ ਹੈ ਅੰਦਰ ਪ੍ਰੇਮ ਪੈਦਾ ਹੁੰਦਾ, ਕੋਈ ਰੱਬ ਦੇ ਪਿਆਰੇ ਮਿਲਣ, ਬੈਠੀਏ ਬਿਠਾਈਏ, ਕੋਈ ਛਕੀਏ, ਕੁਝ ਬਾਤਾਂ ਕਰੀਏ ਰੱਬ ਦੀ। ਸਾਧ ਸੰਗਤ, ਜਦੋਂ ਉਹ ਮਾਈ ਦੇ ਅੰਦਰ ਰੱਬ ਦਾ ਪ੍ਰੇਮ ਪੈਦਾ ਹੋਇਆ, ਬਜ਼ੁਰਗ ਅਵਸਥਾ ਸੀ, ਉਹਨੇ ਘਰ ਵਾਲੇ ਨੂੰ ਕਿਹਾ ਕੋਈ ਦਰਵੇਸ਼ ਲੱਭ ਕੇ ਲਿਆ, ਮੇਰਾ ਮਨ ਕਰਦਾ ਕਿਸੇ ਦਰਵੇਸ਼ ਨੂੰ ਭੋਜਨ ਛਕਾਵ। ਕਈ ਦਿਨਾਂ ਤੋਂ ਬਾਅਦ ਉਹਦੇ ਘਰ ਵਾਲੇ ਨੂੰ ਲੱਭ ਲਿਆਂਦਾ, ਇੱਕ ਦਰਵੇਸ਼ ਸਾਧੂ ਨੂੰ ਲਿਆਂਦਾ, ਜੇ ਤੁਹਾਨੂੰ ਭੋਜਨ ਛਕਾਉਣਾ, ਘਰ ਲੈ ਆਂਦਾ, ਬੜੇ ਅਦਬ ਨਾਲ ਸੁੱਤੇ ਵਸਤਰ ਵਿਛਾ ਕੇ ਬਿਠਾਇਆ। ਘਰ ਵਾਲੀ ਉਸ ਮਾਈ ਨੇ ਵਧੀਆ ਤਰੀਕੇ ਨਾਲ ਭੋਜਨ ਤਿਆਰ ਕੀਤਾ, ਜਦੋਂ ਥਾਲ ਪਰੋਸ ਕੇ ਮੂਹਰੇ ਰੱਖਿਆ, ਜਿਵੇਂ ਗ੍ਰਾਹੀ ਤੋੜ ਕੇ ਉਹ ਦਰਵੇਸ਼ ਨੇ ਮੂੰਹ ਵਿੱਚ ਪਾਈ, ਉਹ ਪ੍ਰਸ਼ਾਦਾ ਮੂੰਹ ਵਿੱਚ ਬੁਰਕੀ ਪਾਉਂਦਿਆਂ ਉਸ ਬੰਦੇ ਨੂੰ ਕਹਿੰਦਾ ਇਹ ਪ੍ਰਸ਼ਾਦਾ ਕਿਹਨੇ ਤਿਆਰ ਕੀਤਾ? ਉਹਨੇ ਕਿਹਾ ਜੀ ਮੇਰੇ ਘਰ ਵਾਲੀ ਨੇ। ਉਹਨੇ ਕਿਹਾ ਉਹਨੂੰ ਪ੍ਰਸ਼ਾਦਾ ਬਣਾਉਣਾ ਨਹੀਂ ਆਉਂਦਾ, ਇਸ ਸਬਜ਼ੀ ਭਾਜੀ ਵਿੱਚ ਭੋਰਾ ਨਮਕ ਨਹੀਂ ਹੈ, ਬੇਸਵਾਦ ਪ੍ਰਸ਼ਾਦ ਹੈ, ਦਾਲ ਵਿੱਚ ਭੋਰਾ ਨਮਕ ਨਹੀਂ, ਬੇਸਵਾਦੀ ਹੈ। ਤੇ ਉਹ ਘਰ ਵਾਲੇ ਨੇ ਬੜੀ ਬੇਇੱਜ਼ਤੀ ਸਮਝੀ, ਉਹਨੇ ਇੱਕਦਮ ਆਪਣੇ ਘਰ ਵਾਲੀ ਨੂੰ ਕਿਹਾ, ਕਹਿੰਦਾ ਕਿੰਨੇ ਦਿਨਾਂ ਦੀ ਕਹਿ ਰਹੇ ਸੀ ਪ੍ਰਸ਼ਾਦਾ ਛਕਾਉਣਾ, ਭੋਜਨ ਛਕਾਉਣਾ, ਹੁਣ ਮੈਂ ਮਸਾਂ ਕੋਈ ਦਰਵੇਸ਼ ਲੱਭ ਕੇ ਲਿਆਂਦਾ, ਹਰ ਰੋਜ਼ ਤੋਂ ਭੋਜਨ ਪ੍ਰਸ਼ਾਦਾ ਬੜਾ ਸਵਾਦ ਬਣਾਉਣੀ ਹੈ, ਅੱਜ ਤੇਰੀ ਅਕਲ ਤੇ ਤੇਰੇ ਹੱਥਾਂ ਨੂੰ ਕੀ ਹੋ ਗਿਆ, ਅੱਜ ਤੂੰ ਉਹ ਸੱਜ ਨੂੰ ਭੋਜਨ ਤੇ ਸੱਦ ਲਿਆ ਵਿੱਚ ਨਮਕ ਪਾਇਆ ਹੀ ਨਹੀਂ। ਉਹਨੇ ਕਿਹਾ ਜੀ ਫਿਰ ਤੁਸੀਂ ਪਹਿਲਾਂ ਦੱਸ ਦੇਣਾ ਸੀ ਕਿ ਮੈਂ ਕਿਸੇ ਦਰਵੇਸ਼ ਨੂੰ ਪ੍ਰਸ਼ਾਦਾ ਛਕਾਉਣਾ। ਉਹ ਕਹਿੰਦਾ ਦੱਸਣ ਦੀ ਕੀ ਗੱਲ ਹੈ, ਆਪੇ ਕਹਿੰਦੀ ਸਾਂ ਤੈਨੂੰ ਸਵੇਰੇ ਵੀ ਦੱਸਿਆ, ਅੱਜ ਇੱਕ ਸਾਧੂ ਦਰਵੇਸ਼ ਮੈਂ ਸੱਦਿਆ, ਉਹਨੂੰ ਘਰ ਵਿੱਚ ਭੋਜਨ ਪ੍ਰਸ਼ਾਦਾ ਛਕਾਉਣਾ, ਸਵੇਰ ਦਾ ਦੱਸਿਆ, ਤੂੰ ਇਹ ਕੀ ਕਹਿ ਰਹੀ ਹੈ? ਉਸ ਮਾਈ ਨੇ ਜਵਾਬ ਦਿੱਤਾ, ਕਹਿੰਦੀ ਮੈਨੂੰ ਤੁਸੀਂ ਦੱਸਿਆ ਸੀ ਕੋਈ ਦਰਵੇਸ਼ ਭੋਜਨ ਛਕਣ ਆ ਰਿਹਾ, ਮੈਂ ਦਰਵੇਸ਼ਾਂ ਦਾ ਭੋਜਨ ਬਣਾਇਆ, ਜੇ ਕਿਤੇ ਦੱਸ ਦਿੰਦੀ ਜੀਭਾਂ ਦਾ ਸਵਾਦ ਵਾਲਾ ਆ ਰਿਹਾ, ਮੈਂ ਉਦੋਂ ਮੈਂ ਭੋਜਨ ਬਣਾਉਂਦੇ। ਇਹ ਜੀਭਾਂ ਦਾ ਸਵਾਦ ਹੈ, ਇਹ ਕੋਈ ਸਵਾਦੂ ਬੰਦਾ ਆਇਆ, ਇਹ ਕੋਈ ਦਰਵੇਸ਼ ਨਹੀਂ ਹੈ। ਸਾਧ ਸੰਗਤ, ਉਹ ਦਰਵੇਸ਼ ਵੀ ਹੈਰਾਨ ਹੋ ਗਿਆ, ਮਾਈ ਬੰਦਗੀ ਵਾਲੀ ਸੀ। ਕਹਿਣ ਤੋਂ ਭਾਵ ਇਹ ਹੈ, ਜਦੋਂ رب دے مارگ اتنے بھگت تر پے نے انہوں نے دنیاوی رس مک جاندے نے. وہ دنیا کے سواد نہیں بھولتے بھی ابھی سواد چاہیے ابھی سواد چاہیے کیونکہ بھگتان کی چال نرالی چالنا نرالی بھگتان کے لیے وکھن مارگ چلنا نب لوگ انکار کا ترشنا بہت نہ ہی بولنا ایک انہوں کے جیون وچوں سواد رس مک جاندے نے اور دوجی گل ساز سنگت بہتا بولتے نہیں وہ چپ کا مارگ دھارن کر لیندے نے. وہ زیادہ بولن وچ وشواس نہیں رکھتے. یہ بھاو ارتھ غلط نہ لو کیونکہ گرو گرنتھ صاحب مہاراج کی بانی نے چپ کرن تے بھی منہی کی ہے. پہلے انگ تے کہن گے چپ ہے چپ نہ ہو گئی جے لائے رہا لڑتا. ایک بنتی ہور دھیان نال سمجھو دو بندیاں دی چپ ہے دنیا وچ اور ساتھ سنگت خطرناک گمے ہو سکتے ہیں. ایک چپ وہ ہے جیڑا سنساری طور پہ معاف کرے کوئی مینا بند ہے گرمت نے انہوں مینا کہا ہے وہ باہروں چپ رہتا ہے تہاڈیاں گلوں کا جواب نہیں دے گا اپنے دل کی گنڈ نہیں کھولتا اندر دیا گلان دل دیا کدے تھوڑے نال سانجیا نہیں کرے گا باہروں چپ رہتا ہے پر جدو انہوں موقع مل جائے سامنے والے بندے نوں ملیاں میٹ کر کے رکھ دے گا. معاف کرو ساڈی قوم دے کئی ہیرے اس طرح دے چپ کرن والیاں نے مسل کے رکھ دیتے کیونکہ مینیاں تو ڈر لگتا ہے. گرمت اندر ساتھ سنگت بھائی گرداس جی نے بابا پریتی چندر مینا کر کے سمبودھن کیا باہروں بولتا نہیں اندر 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 دی گنڈ ہے اندروں اندر ہی گرو گھر کی چیز نو ساتھ سنگت نقصان پہنچا ہے. گرو ارجن دے مہاراج نال بیر رکھد ہے باہروں چپ ہے. مینے بندے کی چپ بڑی خطرناک ہے. وہ بندے باہروں نہیں بولن گے جدن موقع ملے گا تو تہاڈا جیون تباہ کر کے رکھ دین. دوجے پاسے سادھو ہے سادھو ساتھ سنگت رس وچ چپ کرد ہے انہوں رب دے نام کا رس آد وہ پھر بہتا بولتا نہیں کہے کبیر شیشا کٹ بولے بھریا ہوئے سو قدم نہ ڈولے خالی گھڑا ہمیشہ ہی آواز کر دے بھرے گھڑے وچوں آواز نہیں آئے گی. رب دے پیارے پھر بولتے نہیں وہ بولتے کتنے نے سنت ملے کس سنیے کئی ہے ملے اسنت مشت کر رہی ہے. وہ چپ رہنے آنند ساتھ سنگت بھائی گرداس صاحب جی نے بچن کہ واہے گرو پر شبد ہے گرمکھ پاوے چپ چپولا گرمکھ جہا ہے وہ واہے گرو شبدوں جپ کے اندر چپ دھارن کر دے پھر ساتھ سنگت تو دنیا فالتو نہیں بولتا. وہ بہتا بولنا ساتھ سنگت بہتا بولن چکھن ہوئے بن بولے جانے سب سوئے. ایک دے بندگی والے گھٹ بولن گے نب لوگ اہنکار کا ترشنا بہت نہ ہی بولنا اور دوجا ساتھ سنگت جی آپ کہیے نا کسی مینے کی باہرلے بندے کی چپ خطرناک ہے یہ بھی یاد رکھو جدن سادھو کسی نندک دے سامنے چپ کر جائے سادھو کی چپ بھی بڑی وڈی خطرناک ہے. پہلی گل وہ زبان تو بولتا نہیں اور دوجی گل جے کسی نندک دے سامنے چپ رہ جائے وہ جگہ تے جواب پھر وہ مالک دینا ہے وہ خود نہیں بولے گا. ساتھ سنگت نندک والے پادشاہ نے بڑے بچن بانی اندر گئے ایک شبد تھی سنو نندک نو اخیر تک رب بخشتا رہتا ہے انہیں کسی بھی نندا کی تبھی بخش دینا وہی نندا کی تبھی بخش دینا وقت دینا پر جدو کسی بندگی والے بھی کوئی نندا کرے یاد رکھو رب بھی بخشتا نہیں. جدن رب کے پیاریا نو کوئی ماڑا کہے ادن ساتھ سنگت رب بھی بخشتا نہیں. یہ یاد رکھو گرو دا سکھ ہوئے کوئی گرو نو کہہ دے تے کئی بار گرو بخش دینا ہے جدن رب دے پیارے گرسکھا نو کوئی کہہ دے ادن گرو نہیں جو بخشتا. گرسکھا اندر ستگر برتے چن کٹے لدو بارے پادشاہ نے بانی اندر بجن کہ نندت ایسے ہی چر بری ہے اے نشانی سنو تم بھائی جو کلر پیت گری ہے. کلر پیت دا ارتھ تمہیں پتا کلر دی ریت دی کندھ ہوے جنہ مرضی باروں پلستر کر دیو انہیں تھوڑی دیر بعد سلابے نہ ڈگ پینے ایک باہروں نندک جو مرضی کہی جائے میں سجیاد ہے اندروں شبد تو ٹوٹیا نندک بندہ کلر دی کندھ دی طرح ایک دن ڈگتا ہے ایسے ہی چڑھ پری ہے اے نشانی سنو تم بھائی جو کلر پیت گری ہے جو دکھ ہے شدر نندک دی نشانی کسے دی کمی ویکد نا خوش بڑا ہوں دے تو ہوں گلتی ہوئی ہے ہوں یہ بنڈا گے ہوں تو میں سا تھلے آیا یہ ہوں بھول ہوئی وہ خوش ہوں کسی کو گلتی ہو خوش ہوں. ایک بےنتی ہور کرے نندیا کرنے لئی بندہ چاہیے سی سامنے کوئی ہوگی نہ تو وہ نندیا کریں گے کوئی ملے تا ہی کسی کی نندیا کریں گے. کدے وقت پہلے اسی بندے نندیا کرنے لئی دوجا بندہ چاہیے ਉਹਦੇ ਨਾਲ ਬਹਿ ਕੇ ਕਿਸੇ ਦੀ ਨਿੰਦਿਆ ਕਰਦਾ। ਅੱਜ ਕੱਲ ਬੰਦਾ ਲੱਭਣ ਦੀ ਲੋੜ ਨਹੀਂ, ਤੁਹਾਡੇ ਹੱਥਾਂ ਵਿੱਚ ਮੋਬਾਈਲ ਫੜਿਆ, ਫੇਸਬੁੱਕ ਤੇ ਜੋ ਮਰਜ਼ੀ ਲਿਖੀ ਜਾਓ। ਸਾਧ ਸੰਗਤ ਨਿੰਦਿਆ ਆਪੇ ਬੰਦਾ ਕਰੀ ਜਾ, ਹੁਣ ਜ਼ਰੂਰਤ ਨਹੀਂ ਬੰਦਾ ਬੰਦੇ ਨੂੰ ਮਿਲ ਕੇ ਕਿਸੇ ਦੀ ਨਿੰਦਿਆ ਕਰੇ। ਹੁਣ ਤੇ ਉਹ ਨਿੰਦੇ ਨਾਲ ਭਰਿਆ ਪਿਆ, ਨਿੰਦਕ ਐਸੇ ਹੀ ਝੜ ਭਰੀ ਹੈ। ਹੁਣ ਨਿਸ਼ਾਨੀ ਸੁਣੋ ਤੁਸੀਂ ਨਿੰਦਕ। ਪਾਤਸ਼ਾਹ ਕਹਿੰਦੇ ਨੇ ਜੋ ਦੇਖੇ ਸ਼ਦਰ, ਕਿਸੇ ਦੀ ਕਮੀ ਵੇਖਦਾ ਤੋ ਨਿੰਦਕ ਉਮਾਹੇ, ਭਲੋ ਦੇਖ ਦੁੱਖ ਭਰੀ ਹੈ। ਕਿਸੇ ਕੋਲੋਂ ਭਲਾ ਕੰਮ ਹੋ ਜਾਏ ਦੁਖੀ ਬੜਾ ਹੁੰਦਾ ਵੀ ਉਹਨੇ ਭਲਾ ਕਿਉਂ ਕਰ ਦਿੱਤਾ, ਉਹਦੀ ਸੋਭਾ ਕਿਉਂ ਹੋਣ ਲੱਗ ਪਈ ਹੈ, ਉਹ ਚੰਗਾ ਕੰਮ ਕਿਉਂ ਕਰਨ ਲੱਗ ਪਿਆ। ਭਲੋ ਦੇਖ ਦੁੱਖ ਭਰੀ ਹੈ। ਅਖੀਰ ਤੇ ਜਿਹੜੀ ਪੰਕਤੀ ਮੈਂ ਤੁਹਾਡੇ ਸਮਕਸ਼ ਰੱਖੀ, ਨਿੰਦਕ ਪ੍ਰਭੂ ਭੁਲਾਇਆ ਕਾਲ ਨੇੜੇ ਆਇਆ। ਅੱਗੇ ਸਾਹਿਬ ਨੇ ਕਿਹਾ ਹਰ ਜਨ ਸਿਓ ਬਾਦ ਉਠਰੀ ਹੈ, ਕਿਸੇ ਰੱਬ ਦੇ ਪਿਆਰੇ ਨਾਲ ਉਹਨੇ ਵਿਵਾਦ ਪਾ ਲਿਆ, ਹੁਣ ਨਿੰਦਕ ਨਹੀਂ ਬਚੇਗਾ, ਹੁਣ ਰੱਬ ਨੀ ਉਹਨੂੰ ਬਖਸ਼ੇਗਾ, ਕਿਉਂਕਿ ਉਹਨੇ ਰੱਬ ਦੇ ਜਨ ਨਾਲ ਬੈਰ ਪਾ ਲਿਆ। ਹਰ ਜਨ ਸਿਓ ਬਾਦ ਉਠਰੀ, ਇੱਕ ਰੱਬ ਦੇ ਪਿਆਰੇ ਬੰਦਗੀ ਵਾਲੇ ਸਾਧ ਸੰਗਤ ਬੜੇ ਗੁਰਮੁਖ ਪਿਆਰੇ ਸਾਧੂ ਹੋਏ ਨੇ, ਪੰਚੀ ਹਸਤੀ ਹੋਈ ਹੈ। ਨਾਮ ਕਈ ਵਾਰ ਇਸ ਲਈ ਨਹੀਂ ਲਈਦਾ ਕਿਉਂਕਿ ਸਾਨੂੰ ਆਪਣਿਆਂ ਤੋਂ ਅਲੱਗੀ ਹੈ। ਗੁਸਾਖੀ ਮਾਫ, ਕਿਸੇ ਮੁਸਲਮਾਨੀ ਮਤ ਚੋਂ ਕਿਸੇ ਫਕੀਰ ਦਾ ਨਾਮ ਲੈ ਦਿਓ, ਜੈਨ ਬੁੱਧ ਮਤ ਦੇ ਫਕੀਰ ਦੀ ਗੱਲ ਸੁਣਾ ਦਿਓ, ਲੋਕੀ ਸੁਣ ਲੈਣਗੇ। ਜਿੱਦਣ ਤੁਸੀਂ ਸਿੱਖ ਧਰਮ ਦੇ ਆਪ ਹੀ ਆਪਾਂ ਸਿੱਖਾਂ ਚੋਂ ਕਿਸੇ ਸੰਤ ਦੀ ਗੱਲ ਕਰੀਏ, ਉਹ ਦਿਨੋਂ ਸੇ ਵਗਤ ਕੰਟਰੋਵਰਸੀ ਖੜੀ ਕਰਨਗੇ, ਲੋ ਜੀ ਵੀ ਕਿਸੇ ਡੇਰੇ ਦਾ। ਸਾਧ ਸੰਗਤ ਗੁਰੂ ਕਿਰਪਾ ਕਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਨਜ਼ਰ ਨਾਲ ਕੋਈ ਵੀ ਸੰਤ ਹੋ ਸਕਦਾ। ਪੂਰਾ ਗੁਰ ਅਖਿਓ ਜਾਤਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਖੈਰ ਉਹ ਮਹਾਂਪੁਰਸ਼ਾਂ ਨੇ ਜਦੋਂ ਦੀਵਾਨ ਲਾਇਆ ਨਾ, ਨਿੰਦਕ ਬੰਦਾ ਸਾਹਮਣੇ ਬੈਠਾ ਸੜ ਗਿਆ। ਉਹ ਸੜੇ ਹੋਏ ਬੰਦੇ ਨੇ ਕਿ ਮੇਰਾ ਨਾਮ ਨੀ ਬੋਲਿਆ, ਮੈਂ ਏਡਾ ਵੱਡਾ ਬੰਦਾ। ਜਦੋਂ ਬਾਹਰ ਨਿਕਲਣ 20 ਬੰਦਿਆਂ ਚ ਰੋਕ ਕੇ ਕਿਹਾ, ਕਹਿਣਾ ਬਾਬਾ ਜੀ ਇਹ ਤੁਸੀਂ ਕੀ ਸੁਣਾਈ ਗਏ, ਇੱਕ ਘੰਟਾ ਤੁਸੀਂ ਇਹੀ ਕਹਿ ਗਏ, ਵਾਹਿਗੁਰੂ ਕਹਿਣ ਨਾਲ ਜਮਾਂ ਦੀ ਮਾਰ ਤੋਂ ਬਚ ਜਾਈਦਾ, ਵਾਹਿਗੁਰੂ ਜਪਣ ਨਾਲ ਨਰਕਾਂ ਚ ਨਹੀਂ ਪਈਦਾ, ਵਾਹਿਗੁਰੂ ਜਪਣ ਦੇ ਨਾਲ ਦੁੱਖ ਹਟ ਜਾਂਦੇ, ਵਾਹਿਗੁਰੂ ਜਪਣ ਦੇ ਨਾਲ ਜੀਵਨ ਸਫਲ ਹੁੰਦਾ। ਕਹਿੰਦਾ ਲਓ ਮੈਂ ਕਹਿ ਦਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਹਿੰਦਾ ਮੈਂ ਮੁਕਤ ਹੋ ਗਿਆ। ਜਦੋਂ ਇੰਨੀ ਗੱਲ ਉਹਨੇ ਸਵਾਲ ਕਰਕੇ ਨਿੰਦਕ ਨੇ ਮੋਹਰੇ ਉੱਗਿਆ, ਤਾਂ ਸਾਧ ਸੰਗਤ ਉਹ ਮਹਾਂਪੁਰਸ਼ ਸਾਧੂ ਮੋਹਰੇ ਬੋਲੇ ਨਹੀਂ, ਗਲਤ ਪਾਇਆ ਹੋਇਆ ਹਜ਼ੂਰੀਆਂ ਨੇ ਮੂੰਹ ਢੱਕ ਕੇ ਐਂ ਲੰਘ ਗਏ। ਜਾ ਕੇ ਆਪਣੀ ਉਸ ਵਕਤ ਉਹਨਾਂ ਕੋਲ ਗੱਡੀ ਸੀ, ਉਹਦੇ ਵਿੱਚ ਬਹਿ ਗਏ, ਤਾਂ ਸੇਵਾਦਾਰ ਨੇ ਕਿਹਾ ਬਾਬਾ ਜੀ ਉਹਨੂੰ ਜਵਾਬ ਕਿਉਂ ਨਹੀਂ ਦਿੱਤਾ, ਤੁਸੀਂ ਕਥਾ ਵਿੱਚ 20 ਦਲੀਲਾਂ ਦਿੰਦੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਇੰਨੀਆਂ ਦਲੀਲਾਂ ਇੰਨੇ ਸ਼ਬਦ, ਤੁਸੀਂ ਉਹਨੂੰ ਕਿਹਾ ਕਿਉਂ ਨਹੀਂ? ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਤਬੀਅਤ ਤੋਂ ਬਾਹਰ ਕਿਸੇ ਨੂੰ ਸਮਝਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਹੈ, ਮਾਫ ਕਰਿਓ। ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਬੀਅਤ ਤੋਂ ਬਾਹਰ ਸਾਨੂੰ ਕਿਸੇ ਨੂੰ ਸਮਝਾਉਣ ਦਾ ਅਧਿਕਾਰ ਨਹੀਂ ਹੈ। ਜਿਹਦੇ ਉੱਤੇ ਗੱਲ ਹੋਈ ਹੁਣ ਉਹ ਜਾਣੇ ਦੇ ਜਾਣੇ, ਦੇਖਿਓ ਸਾਧੂ ਦੀ ਚੁੱਪ ਵੀ ਬੜੀ ਖਤਰਨਾਕ ਹੋ ਸਕਦੀ। ਜਦ ਤਾਂ ਬੰਦਾ ਹੋਵੇ ਸਚਿਆਰ ਫਿਰ ਤਾਂ ਬਚ ਸਕਦਾ, ਨਹੀਂ ਤਾਂ ਸਾਧ ਸੰਗਤ ਹਰ ਜਨ ਸਿਓ ਬਾਦ ਉਠਰੀ ਹੈ ਮਹਿੰਗਾ ਪੈਂਦਾ। ਉਹ ਬੰਦਾ ਫਿਰ ਰਿਸ਼ਵਤ ਖੋਰ ਸੀ, ਵੱਡਾ ਅਫਸਰ ਸੀ, ਆਖਰੀ ਦਿਨਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਪਕੜਿਆ ਗਿਆ। ਸਾਧ ਸੰਗਤ ਬਦਨਾਮੀ ਹੋਈ, ਅਖਬਾਰਾਂ ਵਿੱਚ ਉਹਦੀਆਂ ਫੋਟੋਆਂ ਛਪੀਆਂ, ਉਹਦੀ ਪੱਤ ਰੁਲ ਗਈ, ਉਹਦੀ ਤਨਖਾਹ ਕੱਟੀ ਗਈ ਸਾਰੀ, ਉਹਦੇ ਕੀਤੀ ਹੋਈ ਨੌਕਰੀ ਦਾ ਸਿਸਟਮ ਸਾਰਾ ਵਿਗੜ ਗਿਆ, ਸਸਪੈਂਡ ਹੋ ਕੇ ਬਹਿ ਗਿਆ, ਟੈਨਸ਼ਨਾਂ ਦਾ ਟੋਕਰਾ ਸਿਰ ਤੇ ਪੈ ਗਿਆ, ਘਰ ਵਿੱਚ ਬਦਨਾਮੀ ਵੀ ਮਿਲੀ, ਰੰਗੇ ਹੱਥੀ ਰਿਸ਼ਵਤ ਲੈਂਦਾ ਪਕੜਿਆ ਗਿਆ, ਕਿਉਂਕਿ ਪਹਿਲਾਂ ਵੀ ਲੈਂਦਾ ਸੀ, ਇਹ ਕੋਈ ਕਰਾਮਾਤ ਨਹੀਂ ਹੈ, ਪਹਿਲਾਂ ਵੀ ਰਿਸ਼ਵਤ ਖੋਰ ਸੀ, ਪਰ ਕਿਸੇ ਸੰਤ ਨਾਲ ਬਾਦ ਉਠਾ ਦਿਆ। ਹੁਣ ਰੱਬ ਨੇ ਪਰਦਾ ਚੁੱਕ ਦਿੱਤਾ, ਕਿਉਂਕਿ ਪਹਿਲੇ ਗੁਨਾਹਾਂ ਤੇ ਕਈ ਵਾਰ ਰੱਬ ਪਰਦਾ ਪਾ ਦਿੰਦਾ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਜਿੱਦਣ ਰੱਬ ਦੇ ਪਿਆਰਿਆਂ ਨਾਲ ਕੋਈ ਅੱਡਾ ਲੈਂਦਾ ਉਦਣ ਪਰਦਾ ਚੁੱਕ ਦਿੰਦਾ। ਖੈਰ ਕਹਿੰਦੇ ਨੇ ਫਿਰ ਉਹ ਟੈਨਸ਼ਨ ਸਿਰ ਤੇ ਪੈ ਗਈ। ਥੋੜੇ ਮਹੀਨਿਆਂ ਬਾਅਦ ਘਰ ਵਿੱਚ ਬੈਠਿਆ ਹੀ ਉਹਨੂੰ ਸਾਧ ਸੰਗਤ ਬ੍ਰੇਨ ਹਿੰਮਜ ਹੋ ਗਿਆ, ਕੋਮਾ ਚਲਾ ਗਿਆ, ਦਿਮਾਗ ਦੀ ਨਸ ਫਟ ਗਈ। ਡਾਕਟਰਾਂ ਕਿਹਾ ਬੋਲੇ ਨਾ ਬੋਲੇ, 10 ਸਾਲ ਨਾ ਬੋਲੇ, ਜੇ ਬੋਲ ਪਏ ਤੇ 10 ਦਿਨਾਂ ਚ ਬੋਲਦੇ ਨੂੰ ਘਰ ਲੈ ਜਾਓ। ਕੋਮਾ ਚ ਗਏ ਬੰਦੇ ਦਾ ਕੋਈ ਪਤਾ ਨਹੀਂ, 9-9 ਸਾਲ ਲੋਕ ਕੋਮਾ ਚ ਪਏ ਰਹਿੰਦੇ ਨੇ, ਉਹਨੂੰ ਚੁੱਪੇ ਘਰ ਲੈ ਗਏ, ਸਭ ਕੁਝ ਉਹਦੀ ਗੰਦਗੀ ਇੱਡੀ ਚੱਲ ਰਹੀ ਸੀ, ਪਰਿਵਾਰ ਵਾਲਿਆਂ ਦੀ ਨਰਕ ਬਣ ਗਿਆ। ਉਹਦਾ ਕੋਈ ਸੱਜਣ ਖਬਰ ਲੈਣ ਆਇਆ, ਉਹਦੇ ਮਨ ਚ ਖਿਆਲ ਆਇਆ, ਉਹਨੇ ਕਿਹਾ ਮਨਾ ਇਹ ਉਸ ਵਕਤ ਮੈਂ ਨਾਲ ਸੀ ਜਦੋਂ ਕਿਸੇ ਜਪਣ ਵਾਲੇ ਸਾਧੂ ਨੂੰ ਇਹਨੇ ਨਿੰਦਿਆ ਕਰਕੇ ਕਿਹਾ, ਮੈਂ ਕਹਿ ਦਿੰਦਾ ਵਾਹਿਗੁਰੂ, ਮੈਂ ਮੁਕਤ ਹੋ ਗਿਆ। ਉਹ ਸੰਤ ਮੋਹਰੇ ਬੋਲੇ ਨਹੀਂ, ਤੇ ਬੰਦੇ ਨੇ ਘਰ ਵਾਲਿਆਂ ਨੂੰ ਕਹਿ ਦੀ ਉਹ ਮਹਾਂਪੁਰਸ਼ਾਂ ਕੋਲ ਲੈ ਜਾਓ। ਮੰਜਾ ਚੁੱਕ ਕੇ ਮੈਂ ਇੱਡੀ ਟਰਾਲੀ ਚ ਰੱਖਿਆ, ਉਹਨੂੰ ਲੈ ਗਏ। ਜਦੋਂ ਉੱਥੇ ਗਏ ਵੇਖਿਓ ਸਾਧੂ ਕਿਹਨੂੰ ਕਹਿੰਦੇ ਨੇ, ਇੱਥੇ ਮਾੜਾ ਮੋਟਾ ਕੱਚਾ ਪਿੱਲਾ ਹੋਵੇ ਉਹਦੇ ਕੋਲ ਜਾਓ, ਪਹਿਲਾਂ ਆ ਗਏ ਹੋ ਨਾ, ਹੁਣ ਆਏ ਹੋ ਨਾ ਮੇਰੇ ਕੋਲ ਹੁਣ। ਪਰ ਸਾਧ ਸੰਗਤ ਸਾਧੂ ਦੀ ਇਹ ਨਿਸ਼ਾਨੀ ਨਹੀਂ ਹੈ, ਸਾਧੂ ਦੀ ਨਿਸ਼ਾਨੀ ਜਦੋਂ ਉਹ ਲੈ ਕੇ ਗਏ ਅੱਗੋਂ ਹੱਥ ਜੋੜ ਕੇ ਕਹਿੰਦੇ ਭਾਈ ਅਸੀਂ ਤਾਂ ਗੁਰੂ ਦੇ ਘਰ ਦੇ ਚਾਕਰ, ਸਾਨੂੰ ਕੀ ਪਤਾ, ਕੀ ਪਤਾ ਸਾਨੂੰ ਤਾਂ ਲੋਕੀ ਰੋਜ਼ ਸਵਾਲ ਕਰਦੇ ਨੇ, ਸਾਨੂੰ ਨੀ ਪਤਾ ਕੌਣ ਹੈ, ਸਾਨੂੰ ਤਾਂ ਲੋਕੀ ਰੋਜ਼ ਹੀ ਸਵਾਲ ਕਰਦੇ ਨੇ। ਉਹਨਾਂ ਕਹਿ ਦੀ ਫਲਾਨੇ ਟਾਈਮ ਕਹਿੰਦੇ ਭਾਈ ਸਾਨੂੰ ਨੀ ਪਤਾ। ਹਾਂ ਗੁਰੂ ਦੇ ਦਰ ਤੇ ਆਏ ਹੋ, ਵਾਹਿਗੁਰੂ ਜਪੋ, ਵਾਹਿਗੁਰੂ ਸਭ ਦਾ ਭਲਾ ਕਰਦਾ, ਵਾਹਿਗੁਰੂ ਜਪੋ, ਵਾਹਿਗੁਰੂ ਸਭ ਦਾ ਭਲਾ ਕਰਦਾ। ਉਹਨਾਂ ਕੋਲੋਂ ਕਿਹਾ ਮਾਈ ਵਾਹਿਗੁਰੂ ਜਪੋ, ਮਾਲਾ ਇੱਕ ਕੋਲ ਪੈਸੀ ਚੁੱਕ ਕੇ ਦੇਤੀ, ਲਓ ਕੋਲ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੋ। ਵਾਹਿਗੁਰੂ ਕਹਿਣ ਨਾਲ ਸਭ ਦਾ ਭਲਾ ਹੁੰਦਾ। ਭਾਈ ਸਾਨੂੰ ਨੀ ਪਤਾ ਕੌਣ ਹੈ, ਆਹ ਹੈ ਸਾਧੂ ਦੀ ਨਿਸ਼ਾਨੀ। ਉਹ ਚਿਤਾਰਦਾ ਨਹੀਂ ਕਿ ਹੁਣ ਮੇਰੇ ਕੋਲ ਆਇਆ ਨਾ ਚੱਲ ਕੇ, ਏਦਾਂ ਸੰਤ ਨਹੀਂ ਕਹੇਗਾ। ਜਦੋਂ ਉਛਲੇ ਗਏ ਉਹਨਾਂ ਕੋਲ ਲੈ ਕੇ ਵਾਹਿਗੁਰੂ ਦਾ ਸਿਮਰਨ ਸ਼ੁਰੂ ਕੀਤਾ। ਸ਼ਾਮ ਤੋਂ ਲੈ ਕੇ ਰਾਤ ਪੈ ਗਈ, ਪਰਿਵਾਰ ਦੇ ਜੀ ਬਦਲ ਬਦਲ ਸਿਮਰਨ ਕਰਦੇ ਰਹੇ। ਰਾਤੀ ਅੰਮ੍ਰਿਤ ਵੇਲੇ ਦੇ ਤੜਕੇ 2:30 ਵਜੇ ਔਰ ਸਾਧ ਸੰਗਤ ਜਿਹਨੂੰ ਡਾਕਟਰ ਕਹਿੰਦੇ ਸੀ ਨਾ ਬੋਲੇ ਤਾਂ 10 ਸਾਲ ਨਾ ਬੋਲੇ, ਉਹ ਬੰਦਾ ਸਵੇਰੇ 2:30 ਵਜੇ ਬੋਲ ਪਿਆ ਤੇ ਬੋਲਿਆ ਵੀ ਕੀ ਵਾਹਿਗੁਰੂ ਵਾਹਿਗੁਰੂ, ਕਿਉਂਕਿ ਉਹਦੇ ਸਰਾਣੇ ਵਾਹਿਗੁਰੂ ਚੱਲਦੇ। ਫਿਰ ਉਹ ਪਰਿਵਾਰ ਵਾਲੇ ਗਿਆ, ਕਹਿੰਦੇ ਜੀ ਬੋਲਣ ਲੱਗ ਪਏ, ਕਹਿੰਦੇ ਭਾਈ ਜੇ ਉਮਰ ਚ ਵਧਦਾ ਹੋਇਆ ਤੁਰਨ ਵੀ ਲੱਗ ਜਾਏਗਾ, ਵਾਹਿਗੁਰੂ ਜਪੋ, ਸਭ ਕੁਝ ਵਾਹਿਗੁਰੂ ਨੇ ਕਰਨਾ। ਉਹ ਵਾਹਿਗੁਰੂ ਜਪਾਉਂਦੇ ਰਹੇ, ਵਾਹਿਗੁਰੂ ਵਾਹਿਗੁਰੂ ਜਪਦਿਆਂ ਉਹ ਤੁਰਨ ਵੀ ਲੱਗ ਪਿਆ। ਜਿੰਨੀ ਉਮਰ ਸੀ ਉਹ ਸਾਧ ਸੰਗਤ ਅੱਧ ਬਚੱਦਾ ਰੋਗ ਰਿਹਾ, ਪਰ ਉਹ ਵਾਹਿਗੁਰੂ ਵਾਹਿਗੁਰੂ ਕਹਿ ਕੇ ਤੁਰਦਾ ਫਿਰਦਾ ਆਪਣੀ ਕਿਰਿਆ ਸੰਭਾਲਦਾ ਰਿਹਾ। ਕਹਿਣ ਤੋਂ ਭਾਵ ਗੁਰੂ ਦੇ ਮੰਤਰ ਵਿੱਚ ਇੰਨੀ ਵੱਡੀ ਤਾਕਤ ਹੈ। ਦੋ ਬੰਦੇ ਚੁੱਪ ਕਰਦੇ ਨੇ, ਬਾਹਰੀ ਤੌਰ ਤੇ ਮੀਣਾ ਕਿਸੇ ਦਾ ਜੀਵਨ ਤਬਾਹ ਕਰ ਦਿੰਦਾ, ਸਾਧੂ ਜਿਹੜਾ ਉਹ ਨਾਮ ਦੇ ਰਸ ਵਿੱਚ ਚੁੱਪ ਕਰਦਾ। ਅੱਜ ਮਹਾਰਾਜੀਆਂ ਨੇ ਬਚਨ ਕਹੇ, ਭਾਈ ਜਿਨ੍ਹਾਂ ਉੱਤੇ ਸਤਿਗੁਰ ਦੀ ਦਇਆ ਹੋਈ ਉਹਨਾਂ ਦਾ ਹੀਰਾ ਲੋਚਦਾ ਹੈ ਉਸ ਪਿਆਰੇ ਨੂੰ ਮਿਲਣ ਵਾਸਤੇ, ਲੋਚਾਂ ਵਿੱਚੋਂ ਅੰਦਰੋਂ ਚੁੱਪ ਰਹਿੰਦੇ ਨੇ। ਸੰਦੋ ਕਰਦੇ ਵੀ ਅੱਖਾਂ ਨਾਲ ਉਹਨੂੰ ਵੇਖ ਲਈਏ, ਨੈਣਾਂ ਨਾਲ ਉਹਦੇ ਦੀਦਾਰ ਹੋ ਜਾਣ, ਸਦਾ ਹੀ ਉਹਨਾਂ ਦੇ ਹੀਰੇ ਵਿੱਚ ਲੋਚ ਰਹਿੰਦੀ ਹੈ।
ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ।
ਕਹਿੰਦੇ ਹੇ ਭਾਈ ਸਤਿਗੁਰ ਨੇ ਕਿਰਪਾ ਕੀਤੀ, ਦਿਆਲਤਾ ਕਰਕੇ ਨਾਮ ਦ੍ਰਿੜ ਕਰਵਾ ਦਿੱਤਾ।
ਹਰ ਬਹਾਦੁਰ ਹਰ ਪ੍ਰਭ ਤੇਰਾ।
ਰਸਤਾ ਜਿਹੜਾ ਸੀ, ਬੰਧ ਜਿਹੜਾ ਸੀ, ਉਹ ਪੱਧਰਾ ਕਰ ਦਿੱਤਾ। ਜਿਹੜੀਆਂ ਰੁਕਾਵਟਾਂ ਆਉਂਦੀਆਂ ਸੀ ਵਿਕਾਰਾਂ ਦੀਆਂ, ਤ੍ਰਿਸ਼ਨਾ ਦੀਆਂ, ਉਹ ਗੁਰੂ ਨੇ ਦਿਆਲਤਾ ਕੀਤੀ, ਰਸਤਾ ਪੱਧਰਾ ਹੋ ਗਿਆ। ਹੁਣ ਮਨ ਰਸਤੇ ਚ ਨਹੀਂ ਰੁਕਦਾ, ਇਹ ਮਨ ਹੁਣ ਸਿੱਧਾ ਵਾਹਿਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ।
ਹਰ ਰੰਗੀ ਹਰ ਨਾਮ ਪ੍ਰਭ ਪਾਇਆ।
ਵਾਹਿਗੁਰੂ ਦੇ ਨਾਮ ਵਿੱਚ ਮਨ ਹੀ ਭਾਈ ਹੁਣ ਰੰਗਿਆ ਪਿਆ, ਔਰ ਇਸ ਪ੍ਰੇਮ ਦੇ ਨਾਲ ਉਹ ਨਾਮ ਪ੍ਰਭੂ ਮਨ ਨੇ ਪਾ ਲਿਆ ਹੈ।
ਹਰ ਗੋਬਿੰਦ ਹਰ ਪ੍ਰਭ ਕੇਰਾ।
ਇਹ ਗੁਰੂ ਦੀ ਕਿਰਪਾ ਹੋਈ ਹੈ, ਇਹ ਮਨ ਵੀ ਹੁਣ ਸਹਿਜੇ ਸਹਿਜੇ ਉਸ ਹਰੀ ਗੋਬਿੰਦ ਦਾ ਰੂਪ, ਪ੍ਰਭੂ ਦਾ ਰੂਪ ਹੋਣ ਲੱਗ ਪਿਆ ਹੈ।
ਹਰ ਹਿਰਦੈ ਮਨ ਤਨ ਮੀਠਾ ਲਾਗਾ।
ਨਿਸ਼ਾਨੀ ਕੀ ਹੈ ਕਿ ਮਨ ਤੋਂ ਜੋਤ ਸਰੂਪ ਹੋਣ ਲੱਗ ਪਿਆ। ਕਹਿੰਦੇ ਨਾਮ ਮਿੱਠਾ ਲੱਗਣ ਲੱਗ ਪਿਆ, ਹੁਣ ਵਾਹਿਗੁਰੂ ਕਹਿਣ ਨੂੰ ਚਿੱਤ ਕਰਦਾ, ਹੁਣ ਦਿਲ ਕਰਦਾ। ਵਾਰ ਵਾਰ ਵਾਹਿਗੁਰੂ ਕਹੀਏ। ਸਾਧ ਸੰਗਤ ਮਨ ਚ ਝਾਤ ਮਾਰਿਓ, ਕਈ ਵਾਰ ਸਾਰਾ ਦਿਨ ਲੰਘ ਜਾਂਦਾ, ਦੋ ਵਾਰ ਵੀ ਵਾਹਿਗੁਰੂ ਨਹੀਂ ਕਹਿ ਹੁੰਦਾ। ਤੁਹਾਡੇ ਵੱਡੇ ਭਾਗ ਨੇ ਇੱਥੇ ਕਥਾ ਕੀਰਤਨ ਸੁਣਨੇ, ਕਿੰਨੀ ਵਾਰ ਵਾਹਿਗੁਰੂ ਕਹਿ ਲਈਦਾ। ਅਰਦਾਸ ਕਰਿਓ ਪਾਤਸ਼ਾਹ, ਇਹ ਰਾਤ ਸਾਡੇ ਉੱਤੇ ਕਿਰਪਾ ਬਖਸ਼ਿਸ਼ ਬਣਾ ਕੇ ਰੱਖਿਓ। ਅੱਜ ਹਜ਼ੂਰ ਕਹਿੰਦੇ ਨਿਸ਼ਾਨੀ ਇਹ ਹੈ, ਮਨ ਨੂੰ ਨਾਮ ਮਿੱਠਾ ਲੱਗਦਾ ਹੈ।
ਮੁੱਖ ਮਸਤਕ ਭਾਗ ਚੰਗੇਰਾ।
ਫਿਰ ਭਾਈ ਉਹਨਾਂ ਦਾ ਮਨ ਤੇ ਮੁੱਖ ਮਸਤਕ ਸਰੀਰ, ਉਹ ਕਹਿੰਦੇ ਭਾਈ ਚੰਗੇ ਭਾਗਾਂ ਵਾਲਾ ਹੋ ਜਾਂਦਾ। ਉਹ ਜਪਿਆ ਹੋਇਆ ਨਾਮ ਜਦੋਂ ਮਿੱਠਾ ਲੱਗਦਾ, ਫਿਰ ਉਹਨਾਂ ਦੇ ਚਿਹਰੇ ਦੇ ਭਾਗ ਵੀ ਦਿਸਣ ਲੱਗ ਪੈਂਦੇ। ਉਹਨਾਂ ਦੇ ਦਰਸ਼ਨ ਕੀਤਿਆਂ ਫਿਰ ਮਨ ਨਿਹਾਲ ਹੋਣ ਲੱਗ ਪੈਂਦੇ, ਉਹਨਾਂ ਦੇ ਦੀਦਾਰ ਪਾਏ ਨਿਹਾਲ ਹੁੰਦਾ, ਕਿਉਂਕਿ ਚਿਹਰੇ ਦੇ ਭਾਗ ਫਿਰ ਬਦਲ ਜਾਂਦੇ ਨੇ।
ਵਿਕਾਰ ਜਿੰਨਾ ਮਨ ਲਾਗਾ।
ਹੁਣ ਮਨ ਦਾ ਦੂਜਾ ਪੱਖ ਕਹਿ ਰਹੇ ਨੇ, ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਲੋਭ ਵਿਕਾਰ ਲੱਗੇ ਹੋਏ ਨੇ, ਮਨ ਵਿਚਾਰਾ ਮਲੀਨ ਹੋਏ, ਉਸ ਮਨ ਦੀ ਹਾਲਤ ਲਿਖੋ।
ਹਰ ਵਿਸਰਿਆ ਪੁਰਖ ਚੰਗੇਰਾ।
ਕਾਲ ਪੁਰਖ ਵਾਹਿਗੁਰੂ ਚੰਗਾ ਪਰਮੇਸ਼ਰ ਦਾ ਨਾਮ ਉਹਨੂੰ ਵਿਸਰ ਗਿਆ, ਇਸ ਲਈ ਹੁਣ ਉਹਦੇ ਮੰਦੇ ਭਾਗ ਬਣੇ ਹਨ।
ਮਨ ਮੁਖ ਮੂੜ ਅਗਿਆਨੀ ਕਹੀਏ।
گئے من دے مگر لگ دے جو من کہندا او رس وکار بھگن لگ پیندے اس طرح من اگے نہیں رہندا ہے
نمستک بھاگ مندیرا
بھائی انہاں دے مستک دے بھاگ مندے ہو گئے انہاں دے منہ دے بھاگ مندے ہو گئے انہاں دے مستک دے بھاگ ملین ہو گئے
بدھ ست گر
پادشاہ جنہوں نے مستک دے بھاگ مندے ہو گئے وہ کی کرن کہندے او بولیے ایک بدھ ستگرو کولوں پراپت ہوندی جدوں کرپا ہوئی بھائی جنہوں نے گرو دے راہیں بولیے ایک بدھ ملی ہے
اور گیان گرو پرب کیرا
کہندے انہوں دے ہردے وچ گرو دا گیان وس گیا وہ گیان دے نال انہوں نے پربھو مل گیا کمبے بدلا جل رہے جل بن کمب نہ ہوئے گیان کا بدلا من رہے گر بن گیان نہ ہوئے ایک بینتی سمجھو جدو بندہ دنیا تو نراش ہو جائے ان کوئی توئی نہ دے بندے کو ات دے ماڑے کرم ہو جان اتوں تک ان گھر والے بھی کہن دے نو گھروں کڈو سا سنگت معاف کرو کئی بار ادا کی سچویشن بنتی ہے بندہ کہہ رہا اتنے ہوں جیون کا حج نہیں آتم ہتیا کر لا مینو لوکاں دے نکا فون آتے ہیں جدو کئی دکھی ہو کے کہنے بھائی سا مرن جی کر دے دنیا کے دکھ بہت وڈے وڈے نے جتھے بندے نو راہ بھی کوئی دستا ہو ساتھ سنگت معاف کرو یہ تو دنیا کے ایک تکن کی گل ہے دنیا کوئی نراش ہو جائے اپنے بھی تک دین معاف کرو رب بھی تکا دے دے جا تینوں نہیں رکھنا رب بھی تکا دے دے شری گرو گرنتھ صاحب مہاراج کی بانی کا فرمان ہے جی رب بھی تکا دے دے کئی لوگ بندے کہتے کہ ساڈی دا رب بھی نہیں سنتا تو ساتھ سنگت شری گرو گرنتھ صاحب مہاراج جی نے بخشش کی ہے جی تینوں دنیا تو بھی تکے پی جان رب بھی تکا دے دے جا وہ میرے گرو نانک دے چرن پکڑ لی جنوں رب بھی تکا دے دے انہوں گرو نانک دوارا رب دے گھر وچ بسا دیندا ہے بادشاہ دی بانی دے بجنے کھوٹے سچی درگاہ سٹی ہے کس اگے کرے پکار کہنے کھوٹے سچی درگاہ سٹی ہے رب دی درگاہ چوں بھی تکے مار دیتے کڑ دیتے پھر جدوں رب دے تکیا نوں ہن کون رکھے ایک کوئی آواز آئی ست گر پچھے بھج پاو اج حضور نے کہا بولیے تو بدھ ست گر دے پائی ست گر پچھے بھج پاو یہ کرنی سار ست گر کھوٹوں کھرے کرے شبد سوارن ہار بھائی ست گرو کھوٹیاں نوں بھی کھرے کر کے گرو نانک پادشاہ رب دے گھر پر وان کرا دیں اج مہاراج بچن کہندے گرو دے کولوں اے بخشش ملدی ہے
جان نانک نام گرو تے پایا
کہندے بادشاہ نے کرپا کیتی ہے نانک گرو دے راہی اے گرو دا دتا نام جدوں پراپت ہویا
اور مستک بھاگ لکھیرا
لکھے ہوئے مستک دے بھاگ پرگٹ ہو گئے گرو نے نام بخشش کیتا متھے دے بھاگ جاگ گئے جیون بھی پھر پگاں والا ہو گیا پھر ہوئے اے لوگ سکھیے پر لوگ سہیلے نانک ہر پر اپنے ملے پر آؤ اپنے گرو دے چرنا چ ارداس کریے پادشاہ سن ڈگیاں تکیا نو اپنے چرنا چ رکھ لو پادشاہ کرپا کرو ایویں ارداس کرو مہاراج جنی کنی جہو جہ بھی اسی تڈے ہاں چنگے مندے کروڑوں اگنا نال پڑے ہے تاں تڈے اے ارداس پادشاہ نو کریے تاں ساتھ سنگت سچ ہے جنو کوئی نہ رکھے انہوں میرے گرو نانک دے گھر دے تھم لگتی ہے جنو کوئی نہ رکھے گرو رام داس مہاراج رکھ لیندے نے آؤ پادشاہ نو چت جوڑ کے کہیے ست گرو اپنے چرنا وچ رکھ لو کتے گنو اسنکھ اوگن میرے جو جانو تیوں رکھ ہر پرب تیرے جو جانو تیوں رکھ ہر پرب جیوں جانو تیوں راکھ ہر پرب تیرے پھر بادشاہ ضرور رکھدے نے پر چپ دی کھیماں بخشنی انیاں بینتیاں پروان کریا جو ہوئیاں پلاں چکاں دی کھیماں بخشنی سمچے ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ ਧੰਨਵਾਦ। ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਦੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਨ੍ਹਾਂ ਦਾ ਧੰਨਵਾਦ। ਕਰੋੜਾਂ ਵਾਰ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ। ਆਓ ਆਖਰੀ ਪੰਕਤੀ ਸਰਵਣ ਕਰੋ, ਫਿਰ ਸਮਾਪਤੀ ਹੈ ਜੀ।
ਅਨੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ, ਜਨ ਨਾਨਕ ਨਾਮ ਗੁਰੂ ਤੇ ਪਾਇਆ, ਤੁਰ ਮਸਤਕ ਭਾਗ ਲਖੇ।
ਵਾਹਿਗੁਰੂ ਜੀ ਕੀ ਫਤਿਹ।